ਵਾਹਿਗੁਰੂ ਜੀ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹੋਮੈ ਕਰਮ ਕਮਾਹਿ ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮਹਿ ਆਵਹਿ ਜਾਹਿ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾਮ ਬਸੈ ਮਨ ਮਾਹਿ ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਧੇ ਮਾਰੀਅਨ ਮੋਹ ਕਾਲ ਉਠ ਜਾ ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਧੇ ਮਾਰੀਅਨ ਮੋਹ ਕਾਲ ਉਠ ਜਾ ਜੁਗ ਜੁਗ ਅਟਲ ਬਖਸ਼ਿਸ਼ਾਂ ਦੇ ਦਾਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰੂ ਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਮੁਖਵਾਕ ਬਖਸ਼ਿਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 599 ਅਤੇ 90 ਪੇਜ ਨੰਬਰ 589 ਐਂਡ 590 ਇੱਕ ਪੌੜੀ ਹੈ ਨਾਲ ਦੋ ਸ਼ਲੋਕ ਨੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ। ਇਸ ਸਮੁੱਚਾ ਸੰਸਾਰ ਵਾਹਿਗੁਰੂ ਦਾ ਘਰ ਹੈ, ਸਾਡੇ ਸੱਚੇ ਪਿਤਾ ਵਾਹਿਗੁਰੂ ਜੀ ਦਾ ਬਣਾਇਆ ਹੋਇਆ, ਉਹਨਾਂ ਨੇ ਆਪ ਬਣਾਇਆ ਆਪਣੀਆਂ ਰੀਝਾਂ ਦੇ ਨਾਲ ਆਪਣੀਆਂ ਸਧਨਾਂ ਦੇ ਨਾਲ ਬਣਾਇਆ ਹੋਇਆ ਸੱਚੇ ਪਿਤਾ ਦਾ ਘਰ ਹੈ। ਸਤਿਗੁਰੂ ਜੀ ਦੀ ਇੱਕ ਪੰਕਤੀ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਏ। ਤੁਸੀਂ ਦੇਖੋਗੇ ਬਹੁਤ ਸਾਰੀਆਂ ਨਿਸ਼ਾਨੀਆਂ ਜੋ ਵਾਹਿਗੁਰੂ ਨੇ ਬਣਾਈਆਂ ਹੈ ਉਹ ਬੰਦੇ ਦੇ ਅੰਦਰ ਵੀ ਸੁਭਾਅ ਬਣ ਕੇ ਉਸੇ ਤਰ੍ਹਾਂ ਹੈ। ਜਿਤਨੇ ਵੀ ਆਪਾਂ ਮਕਾਨ ਦੇਖਦੇ ਹਾਂ, ਘਰ ਦੇਖਦੇ ਹਾਂ, ਇਹ ਕਿਧਰੇ ਨਾ ਕਿਧਰੇ ਮਾਪਿਆਂ ਨੇ ਸਧਰਾਂ ਨਾਲ ਬਣਾਇਆ ਹੁੰਦਾ ਆਪਣੇ ਬੱਚਿਆਂ ਦੇ ਲਈ। ਇਹ ਗੱਲ ਵੱਖਰੀ ਹੈ ਕਿ ਆਪਣੇ ਬੱਚਿਆਂ ਦੇ ਨਾਲ ਬਣਾਏ ਹੋਏ ਬੱਚਿਆਂ ਦੇ ਲਈ ਬਣਾਏ ਹੋਏ ਘਰ ਦੇ ਵਿੱਚ ਪਿਤਾ ਵੀ ਮਾਂ ਵੀ ਆਪ ਨਾਲ ਰਹਿੰਦੇ ਨੇ, ਤੇ ਜਦੋਂ ਆਪ ਨਾਲ ਰਹਿੰਦੇ ਨੇ ਫਿਰ ਉਹ ਬੱਚਿਆਂ ਦਾ ਖਿਆਲ ਵੀ ਰੱਖਦੇ ਨੇ ਔਰ ਬੱਚਿਆਂ ਨੂੰ ਸਿਖਾਉਂਦੇ ਵੀ ਰਹਿੰਦੇ ਨੇ। ਇਸੇ ਤਰ੍ਹਾਂ ਆ ਬ੍ਰਹਿਮੰਡ ਇਹ ਯੂਨੀਵਰਸ ਵਾਹਿਗੁਰੂ ਦਾ ਘਰ ਹੈ। ਅਸੀਂ ਸਾਰੇ ਆਪਣੇ ਸੱਚੇ ਪਿਤਾ ਦੇ ਘਰ ਵਿੱਚ ਰਹਿ ਰਹੇ ਹਾਂ। ਵਾਹਿਗੁਰੂ ਜੀ ਸਾਡੇ ਨਾਲ ਨੇ, ਹਰ ਵੇਲੇ ਨਾਲ ਰਹਿੰਦੇ ਨੇ, ਸੰਭਾਲ ਕਰਦੇ ਨੇ, ਸਾਨੂੰ ਸਿਖਾਉਂਦੇ ਨੇ। ਫਿਰ ਗੁਰੂ ਦੀ ਸਤਸੰਗਤ ਇੱਕ ਸਕੂਲ ਹੈ। ਸਕੂਲ ਉਹ ਹੈ ਜਿੱਥੋਂ ਜ਼ਿੰਦਗੀ ਜਿਉਣੀ ਸਿੱਖਣੀ ਹੈ। ਆਖੋ ਵਾਹਿਗੁਰੂ, ਜ਼ਿੰਦਗੀ ਜਿਉਣੀ ਸਿੱਖਣੀ ਹੈ। ਸਕੂਲ ਦੇ ਵਿੱਚ ਜਿੱਥੇ ਸਿਖਾਇਆ ਜਾਂਦਾ ਹੈ ਉਹ ਕਲਾਸ ਰੂਮ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਉਹ ਕਲਾਸ ਰੂਮ ਜਿੱਥੇ ਪੜ੍ਹਾਇਆ ਜਾਂਦਾ ਹੈ, ਇੱਕ ਹੁੰਦੀ ਹੈ ਲੈਬ ਜਿੱਥੇ ਪ੍ਰੈਕਟੀਕਲ ਕਰਵਾਇਆ ਜਾਂਦਾ ਹੈ, ਲੈਬੋਰਟਰੀ। ਗੁਰੂ ਦੇ ਘਰ ਵਿੱਚੋਂ ਸਿੱਖ ਨੇ ਸਿੱਖਣਾ ਹੈ ਤੇ ਆਪਣੀ ਜ਼ਿੰਦਗੀ ਵਿੱਚ ਇਸ ਸੰਸਾਰ ਵਿੱਚ ਉਹ ਜੀਵਨ ਜਿਉਣਾ ਹੈ ਜਿਹੜਾ ਗੁਰੂ ਤੋਂ ਸਿੱਖ ਕੇ ਆਇਆ। ਮੈਂ ਬੇਨਤੀ ਕਰਾਂ, ਸਿੱਖਣ ਵਾਲੇ ਬਹੁਤ ਨੇ ਸਕੂਲਾਂ ਦੇ ਵਿੱਚ, ਕਾਲਜ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਵਾਲੇ ਬਹੁਤ ਹੁੰਦੇ ਨੇ, ਮੈਰਿਟ ਲਿਸਟ ਵਿੱਚ 10% ਹੀ ਆਉਂਦੇ ਨੇ। ਉਹਨਾਂ ਦੇ ਅੰਦਰ ਸਿੱਖਣ ਦੇ ਕੁਝ ਗੁਣ ਹੁੰਦੇ ਨੇ। ਉਹਨਾਂ ਦੇ ਸਿੱਖਣ ਦੇ ਤਰੀਕੇ ਦੇ ਵਿੱਚ ਕੁਛ ਐਸੀਆਂ ਪ੍ਰਾਪਤੀਆਂ ਹੁੰਦੀਆਂ ਨੇ ਜਿਹੜੀਆਂ ਆਮ ਸਟੂਡੈਂਟ ਦੇ ਕੋਲ ਨਹੀਂ ਹੁੰਦੀਆਂ ਔਰ ਉਹ ਪਛੜ ਜਾਂਦੇ ਜੇ। ਇਸੇ ਤਰ੍ਹਾਂ ਸਿਆਣੇ ਸੂਝਵਾਨ ਸਿੱਖ ਜਦੋਂ ਗੁਰੂ ਦੇ ਕੋਲ ਸਿੱਖਣ ਆਉਂਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੱਸਦੇ ਨੇ ਪਿਆਰਿਓ ਜਿਤਨਾ ਵੀ ਜੀਵਨ ਹੈ ਇਹ ਸਾਰਾ ਸਾਡੇ ਮਨ ਦੀ ਕਿਰਿਆ ਤੇ ਖੜਾ ਹੈ। ਜੋ ਕੀ ਆ ਸੋ ਮਨ ਕੀ ਆ। ਤੁਸੀਂ ਦੇਖੋਗੇ ਜੈਸੀ ਮਨ ਦੀ ਫੀਲਿੰਗ ਹੋਏਗੀ ਨਾ ਉਹ ਜਿਹਾ ਸੰਸਾਰ ਦਿਖਾਈ ਦੇਗਾ। ਕਦੀ ਬੰਦਾ ਕਿਸੇ ਵਿਆਹ ਵਿੱਚ ਸ਼ਾਮਿਲ ਹੁੰਦਾ ਹੈ, ਲੜਕੇ ਦੀ ਬਰਾਤ ਜਾ ਰਹੀ ਹੁੰਦੀ ਹੈ, ਉਹ ਵੀ ਆਪਣੀ ਕਾਰ ਦੇ ਵਿੱਚ ਬੈਠਾ ਹੋਇਆ ਉਸ ਬਰਾਤ ਨਾਲ ਜਾ ਰਿਹਾ ਹੁੰਦਾ ਹੈ। ਨੋਟ ਕਰਿਓ, ਕਾਰ ਉਹੀ ਹੈ ਜਿਸ ਕਾਰ ਵਿੱਚ ਨਿੱਤ ਬੈਠਦਾ। ਅੱਜ ਉਸਨੂੰ ਇੰਜ ਲੱਗਦਾ ਹੈ ਕਿ ਜਿਵੇਂ ਸਾਰਾ ਸੰਸਾਰ ਖੁਸ਼ੀਆਂ ਮਨਾ ਰਿਹਾ, ਕਿਉਂਕਿ ਅੱਜ ਉਹ ਕਿਸੇ ਬਰਾਤ ਦੇ ਵਿੱਚ ਉਹਦੀ ਕਾਰ ਨਾਲ ਜਾ ਰਹੀ ਹੈ, ਬਾਕੀ ਗੱਡੀਆਂ ਬਰਾਤ ਦੀਆਂ, ਉਹਦੀ ਕਾਰ ਵੀ ਨਾਲ ਜਾ ਰਹੀ ਹੈ। ਇਹੀ ਬੰਦਾ ਕਦੀ ਕਦਾਈ ਕੋਈ ਆਦਮੀ ਮਰ ਗਿਆ, ਉਹਦੀ ਡੈੱਡ ਬਾਡੀ ਲਿਜਾਈ ਜਾ ਰਹੀ ਹੈ, ਉਹਦੀ ਡੈੱਡ ਬਾਡੀ ਦੇ ਨਾਲ ਕਾਰਾਂ ਦਾ ਕਾਫਲਾ ਜਾ ਰਿਹਾ, ਇਹ ਵੀ ਆਪਣੀ ਕਾਰ ਤੇ ਜਾ ਰਿਹਾ। ਨੋਟ ਕਰਿਓ, ਕਾਰ ਉਹੀ ਹੈ। ਅੱਜ ਇਹਨੂੰ ਲੱਗਦਾ ਕਿ ਸਾਰਾ ਸੰਸਾਰ ਰੋ ਰਿਹਾ, ਸਾਰਾ ਸੰਸਾਰ ਸੋਗ ਮਨਾ ਰਿਹਾ, ਕੀ ਕਾਰਨ ਹੈ? ਕਾਰ ਉਹੀ ਹੈ, ਸੜਕਾਂ ਉਹੀ ਨੇ, ਬੈਠਣ ਵਾਲਾ ਉਹੀ ਹੈ, ਚਲਾਉਣ ਵਾਲਾ ਉਹੀ ਹੈ, ਫੀਲਿੰਗ ਦਾ ਫਰਕ ਪੈ ਗਿਆ। ਆਖੋ ਵਾਹਿਗੁਰੂ, ਉਹ ਫੀਲਿੰਗ ਕਿਸ ਨੇ ਬਦਲੀ ਹੈ? ਇਹਦੇ ਮਨ ਨੇ ਬਦਲੀ ਹੈ। ਕਦੀ ਕਦਾਈ ਇਸੇ ਤਰ੍ਹਾਂ ਦੋਨੋਂ ਘਟਨਾਵਾਂ ਫਿਰ ਵਾਪਰਦੀਆਂ ਨੇ। ਉਹਨਾਂ ਸੜਕਾਂ ਦੇ ਉੱਪਰ ਇਹ ਜਾ ਰਿਹਾ ਹੈ, ਕਿਸੇ ਬੰਦੇ ਦਾ ਵਿਆਹ ਹੈ, ਵਿਆਹ ਦੀ ਬਰਾਤ ਦੀਆਂ ਗੱਡੀਆਂ ਜਾ ਰਹੀਆਂ ਨੇ, ਉਹਨਾਂ ਗੱਡੀਆਂ ਦੇ ਵਿੱਚ ਇਹਦੀ ਗੱਡੀ ਜਾ ਰਹੀ ਹੈ, ਪਰ ਇਹਦੀ ਉਹਨਾਂ ਵਿਆਹ ਵਾਲਿਆਂ ਨਾਲ ਕੋਈ ਬਣਦੀ ਨਹੀਂ ਹੈ। ਕੋਇਨਸੀਡੈਂਟ ਹੈ, ਗੱਡੀ ਨਾਲ ਤੁਰ ਪਈ ਹੈ ਪਰ ਬਣਦੀ ਨਹੀਂ ਹੈ। ਅੱਜ ਇਹਨੂੰ ਉਹਨਾਂ ਦੀ ਖੁਸ਼ੀ ਵੀ ਚੰਗੀ ਨਹੀਂ ਲੱਗ ਰਹੀ, ਕਿਉਂ? ਮਨ ਦੀ ਫੀਲਿੰਗ ਜੈਲਸ ਹੈ, ਨਫ਼ਰਤ ਹੈ। ਇਸੇ ਤਰ੍ਹਾਂ ਕਦੀ ਡੈੱਡ ਬਾਡੀ ਦੇ ਨਾਲ ਜਾ ਰਹੀਆਂ ਕਾਰਾਂ ਦੇ ਕਾਫਲੇ ਦੇ ਵਿੱਚ ਇਹਦੀ ਕਾਰ ਰਲ ਗਈ ਹੈ, ਪਰ ਇਹਨੂੰ ਬਾਅਦ ਵਿੱਚ ਪਤਾ ਲੱਗਿਆ ਮੇਰੇ ਅੱਗੇ ਪਿੱਛੇ ਜਿਹੜੀਆਂ ਕਾਰਾਂ ਨੇ ਜਿਸ ਡੈੱਡ ਬਾਡੀ ਨੂੰ ਲਿਜਾ ਰਹੇ ਨੇ ਉਹ ਤੇ ਮੇਰਾ ਦੁਸ਼ਮਣ ਹੈ, ਉਹਦੇ ਨਾਲ ਤੇ ਮੇਰੀ ਬਣਦੀ ਨਹੀਂ ਹੈ। ਕਾਰ ਹੋਈ ਹੈ, ਬੰਦਾ ਹੋਈ ਹੈ, ਸੜਕਾਂ ਹੋਈ ਨੇ, ਇਹਦੇ ਮਨ ਦੀ ਅਵਸਥਾ ਬਦਲਦੀ ਆ। ਵਾਹਿਗੁਰੂ, ਕਦੀ ਮਨ ਖੁਸ਼ੀਆਂ ਵੱਲ, ਕਦੀ ਮਨ ਦੁੱਖਾਂ ਵੱਲ। ਇਸੇ ਤਰ੍ਹਾਂ ਸਾਡੇ ਘਰ ਵਿੱਚ ਸਾਡੇ ਆਪਣੇ ਪਰਿਵਾਰ ਦੇ ਮੈਂਬਰ ਨੇ ਕਦੀ ਕਦਾਈ ਮਨ ਦੇ ਅੰਦਰ ਕ੍ਰੋਧ ਦੀ ਅੱਗ ਲੱਗ ਜਾਂਦੀ ਜੇ। ਰਿਸ਼ਤੇਦਾਰ ਉਹੀ ਨੇ, ਪਰਿਵਾਰ ਦੇ ਮੈਂਬਰ ਉਹੀ ਨੇ, ਅੱਜ ਘਰ ਦਾ ਸਾਰਾ ਮਾਹੌਲ ਖਰਾਬ ਹੋ ਗਿਆ। ਗੁੱਸਾ ਨਾ ਕਰਨਾ, ਕਦੀ ਘਰ ਵਿੱਚ ਐਸਾ ਵਾਪਰ ਜਾਂਦਾ, ਬੰਦਾ ਗੁਰਦੁਆਰੇ ਆ ਜਾਂਦਾ, ਅੱਜ ਗੁਰਦੁਆਰੇ ਵੀ ਮਨ ਨਹੀਂ ਲੱਗ ਰਿਹਾ। ਉਹ ਪਹਿਲਾਂ ਵੀ ਨਿਤਨੇਮ ਕਰਦਾ ਸੀ, ਅੱਜ ਵੀ ਨਿਤਨੇਮ ਕਰ ਰਿਹਾ, ਅੱਜ ਨਿਤਨੇਮ ਦੇ ਵਿੱਚ ਉਹਦਾ ਮਨ ਹੀ ਨਹੀਂ ਲੱਗ ਰਿਹਾ। ਕਿਉਂ? ਕਿਉਂਕਿ ਜਿਹੜੀ ਘਰ ਵਿੱਚ ਘਟਨਾ ਵਾਪਰ ਚੁੱਕੀ ਹੈ ਉਹਦਾ ਅਸਰ ਪੈ ਗਿਆ। ਕਦੀ ਕਦਾਈ ਧੀ ਨੇ ਆ ਕੇ ਕਿਹਾ, ਪਿਤਾ ਜੀ ਮੈਂ ਕਾਲਜ ਵਿੱਚੋਂ ਅੱਜ ਫਸਟ ਆਈ ਹਾਂ। ਘਰ ਵਿੱਚ ਗੁਰੂ ਮਹਾਰਾਜ ਦਾ ਸਰੂਪ ਹੈ, ਬੇਟੀ ਸ਼ੁਕਰਾਨਾ ਕਰਨ ਚਲੀ ਗਈ ਹੈ। ਹੁਣ ਉੱਥੇ ਬੈਠ ਕੇ ਨਿੱਤੀ ਨਿਤਨੇਮ ਕਰਦਾ ਸੀ, ਅੱਜ ਨਿਤਨੇਮ ਕਰ ਰਿਹਾ, ਅੱਜ ਬੜਾ ਆਨੰਦ ਬਣਿਆ ਹੋਇਆ ਕਿਉਂਕਿ ਅੱਜ ਸ਼ੁਕਰਾਨਾ ਹੈ, ਅੱਜ ਖਬਰ ਸੁਣੀ ਹੋਈ ਹੈ ਕਿ ਬੇਟੀ ਫਸਟ ਆਈ ਹੈ। ਸਾਡਾ ਸਰੀਰ ਹੋਈ ਹੈ, ਅੱਖਾਂ ਹੋਈ ਨੇ, ਜ਼ੁਬਾਨ ਹੋਈ ਹੈ, ਸੰਸਾਰ ਹੋਈ ਹੈ, ਬਦਲਦਾ ਹੈ ਤੇ ਮਨ ਬਦਲਦਾ ਹੈ। ਇਹ ਜਿਹੜਾ ਮਨ ਆਪਣੇ ਆਪ ਬਦਲ ਜਾਂਦਾ ਹੈ, ਜਦੋਂ ਬਦਲ ਜਾਂਦਾ ਹੈ ਸਾਨੂੰ ਦੁਖੀ ਕਰਦਾ ਹੈ। ਆਖੋ ਵਾਹਿਗੁਰੂ, ਸਾਨੂੰ ਦੁਖੀ ਕਰਦਾ ਹੈ, ਆਪਣੀ ਮਰਜ਼ੀ ਨਾਲ ਬਦਲਦਾ ਹੈ। ਜਦੋਂ ਮਨ ਦਾ ਮਨ ਕਰਦਾ ਹੈ, ਇਹ ਆਪਣੀ ਮਰਜ਼ੀ ਨਾਲ ਦੋ ਚਾਰ ਵਿਚਾਰ ਹਾਵੀ ਕਰਦਾ ਹੈ, ਨਫ਼ਰਤ ਦੀ ਕਾਲਕ ਵਿੱਚ ਸਾਨੂੰ ਦੁਖੀ ਕਰ ਰਿਹਾ ਹੈ। ਮਨ ਕ੍ਰੋਧ ਵਿੱਚ ਜਾਂਦਾ ਹੈ, ਸਾਨੂੰ ਦੁਖੀ ਕਰ ਰਿਹਾ ਹੈ। ਮਨ ਹਉਮੈ ਵਿੱਚ ਜਾਂਦਾ ਹੈ, ਸਾਨੂੰ ਦੁਖੀ ਕਰ ਰਿਹਾ ਹੈ। ਫਿਰ ਇਹੀ ਤੇ ਸਿੱਖਣ ਗੁਰੂ ਤੋਂ ਆਉਣਾ ਸੀ। ਆਖੋ ਵਾਹਿਗੁਰੂ, ਆਹੀ ਤੇ ਸਕੂਲ ਹੈ। ਬਾਕੀ ਗੱਲਾਂ ਤੇ ਸਕੂਲ, ਕਾਲਜ, ਯੂਨੀਵਰਸਿਟੀ ਵਿੱਚ ਵੀ ਪੜ੍ਹਾਈਆਂ ਜਾਂਦੀਆਂ ਜੇ, ਪੈਸਾ ਮੇਰੀ ਜ਼ਿੰਦਗੀ ਚ ਕਿਵੇਂ ਵਧੇ, ਇੱਥੇ ਹੋਰ ਬੜੇ ਥਾਵਾਂ ਤੇ ਕੋਰਸ ਕਰਾਏ ਜਾਂਦੇ ਜੇ ਪੈਸਾ ਹੀ ਵਧਾਉਣ ਵਾਸਤੇ ਇੱਥੇ ਆਇਆ ਤੇ ਮੋਟਿਵ ਬਹੁਤ ਛੋਟਾ ਹੈ। ਸਰੀਰ ਨੂੰ ਤੰਦਰੁਸਤ ਕਿਵੇਂ ਰੱਖਣਾ ਹੈ ਤੇ ਹੋਰ ਬੜੇ ਥਾਵਾਂ ਤੇ ਕੋਰਸ ਕਰਵਾਏ ਜਾਂਦੇ ਨੇ ਜੇ ਬਿਮਾਰੀ ਤੇ ਤੰਦਰੁਸਤੀ ਲਈ ਹੀ ਆਇਆ ਤੇ ਹਲੇ ਮੋਟਿਵ ਬਹੁਤ ਛੋਟਾ ਹੈ। ਇੱਥੇ ਮੋਟਿਵ ਸੀ ਗੁਰੂ ਤੋਂ ਸਿੱਖਣਾ ਸੀ ਕਿ ਮੈਂ ਆਪਣੇ ਮਨ ਦੀ ਗੱਡੀ ਨੂੰ ਆਪ ਡਰਾਈਵ ਕਰਾਂ ਜਾਂ ਇਹ ਮਨ ਮੈਨੂੰ ਖਿੱਚ ਕੇ ਲਿਜਾਈ ਫਿਰੇ। ਅੱਜ ਦੇ ਇਸ ਪਾਵਨ ਪਵਿੱਤਰ ਮੁਖਵਾਕ ਦੇ ਅੰਦਰ ਇੱਕੋ ਜੀਵਨ ਦਿਖਾਇਆ ਹੈ ਜਿਹੜਾ ਮੇਰੇ ਵਰਗੇ ਪਾਗਲ ਮਨ ਦਾ ਹੈ, ਜਿਸ ਵਿੱਚ ਮਨ ਨੂੰ ਸਮਝਾਉਣ ਦਾ ਯਤਨ ਹੀ ਨਹੀਂ ਕੀਤਾ ਗਿਆ, ਸਗੋਂ ਮਨ ਦੇ ਪਿੱਛੇ ਪਿੱਛੇ ਲੱਗ ਕੇ ਜੀਵਨ ਜਿਉਇਆ ਗਿਆ। ਦੁਖੀ ਜੀਵਨ, ਭਟਕਿਆ ਹੋਇਆ ਜੀਵਨ, ਅਟਕਿਆ ਹੋਇਆ ਜੀਵਨ, ਨਾ ਮੰਜ਼ਿਲ ਤੇ ਨਾ ਪਿੱਛੇ। ਫਿਰ ਨਾਲ ਸਾਨੂੰ ਦੱਸ ਦਿੱਤਾ ਗਿਆ ਇਹ ਜੀਵਨ ਤੂੰ ਵਾਹਿਗੁਰੂ ਤੋਂ ਮੰਗਣਾ ਹੈ ਤੇ ਮੰਗਣਾ ਕਿਵੇਂ ਆ। ਆਓ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਸਰਵਣ ਕਰੀਏ। ਕਰੋ ਕਿਰਪਾ ਜੀ। ਸਲੋਕ ਮਹਲਾ ਤੀਜਾ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹੋਮੈ ਕਰਮ ਕਮਾਏ। ਜਿਹੜੇ ਸ਼ਬਦ ਗੁਰਬਾਣੀ ਅੰਦਰ ਵਰਤੇ ਗਏ ਨੇ ਉਹਨਾਂ ਦੇ ਕੰਸੈਪਟ ਸਮਝਣੇ ਬਹੁਤ ਜ਼ਰੂਰੀ ਨੇ। ਗੁਰੂ ਕਾ ਗੁਰਸਿੱਖ ਜਦੋਂ ਘਰ ਵਿੱਚ ਆਉਂਦਾ ਹੈ, ਇਹ ਮਨ ਵਾਹਿਗੁਰੂ ਦੇ ਪਿਆਰ ਦੀ ਖਿੱਚ ਪੈਦਾ ਕਰਦਾ ਹੈ, ਇਸ ਮਨ ਤੇ ਬਖਸ਼ਿਸ਼ ਹੁੰਦੀ ਹੈ, ਮਨ ਵਿਚਾਰ ਪੈਦਾ ਕਰਦਾ, ਮਨਾ ਟਾਈਮ ਹੋ ਗਿਆ ਚਲੋ ਚੱਲੀਏ ਸਤਸੰਗਤ ਵਿੱਚ, ਮਨ ਸਾਨੂੰ ਖਿੱਚ ਕੇ ਲੈ ਆਉਂਦਾ ਹੈ। ਗੁਰੂ ਦੀ ਹਜ਼ੂਰੀ ਬੈਠ ਜਾਂਦੇ ਹਾਂ, ਕਥਾ ਕੀਰਤਨ ਹੋਣਾ ਸ਼ੁਰੂ ਹੁੰਦਾ ਹੈ, ਮਨ ਵਾਪਸ ਭੱਜਣਾ ਸ਼ੁਰੂ ਹੋ ਜਾਂਦਾ ਹੈ। ਮਨਾ ਤੂੰ ਹੀ ਤੇ ਮੈਨੂੰ ਲੈ ਕੇ ਆਇਆ ਸੀ, ਇੱਥੇ ਬਿਠਾ ਕੇ ਤੂੰ ਹੀ ਭੱਜਣ ਲੱਗਿਆ। ਜਦੋਂ ਮਨ ਇੱਧਰ ਨੂੰ ਲੈ ਕੇ ਆਉਂਦਾ ਹੈ, ਇਹ ਮਨ ਮਿੱਤਰ ਹੈ, ਜਦੋਂ ਸਾਨੂੰ ਇੱਧਰੋਂ ਤੋੜਦਾ ਹੈ, ਮਨ ਵੈਰੀ ਆ, ਬਦਲਦਾ ਹੈ, ਬਦਲਣਾ ਨਹੀਂ ਚਾਹੀਦਾ। ਮਿੱਤਰ ਮਿੱਤਰ ਹੀ ਰਹਿਣਾ ਚਾਹੀਦਾ, ਮਿੱਤਰ ਦੁਸ਼ਮਣ ਨਾ ਬਣੇ, ਜੇ ਦੁਸ਼ਮਣ ਬਣ ਗਿਆ ਤੇ ਦੁੱਖ ਦੇ। ਇਹ ਗੱਲ ਹੋਰ ਨੋਟ ਕਰਨੀ, ਕੋਈ ਗੈਰ ਬੇਗਾਨਾ ਜਿਹਨੂੰ ਨਹੀਂ ਜਾਣਦੇ ਉਹ ਵਿਰੋਧ ਕਰਦਾ ਹੋਵੇ ਉਤਨਾ ਡੇਂਜਰਸ ਨਹੀਂ ਹੈ, ਆਪਣਾ ਹੀ ਵਿਰੋਧ ਕਰਨ ਲੱਗ ਜਾਵੇ ਬੜਾ ਖਤਰਨਾਕ ਹੈ। ਘਰ ਦਾ ਭੇਤੀ ਲੰਕਾ ਤਾਏ। ਇਸ ਮਨ ਨੂੰ ਸਾਡਾ ਇੱਕ ਇੱਕ ਵਿਚਾਰ ਦਾ ਪਤਾ ਹੈ, ਅਸੀਂ ਦੁਨੀਆਂ ਤੋਂ ਛੁਪਾ ਲਵਾਂਗੇ, ਸਾਡੇ ਅੰਦਰ ਆਲਸ ਕਿਤਨਾ ਹੈ, ਅਸੀਂ ਦੁਨੀਆਂ ਤੋਂ ਛੁਪਾ ਲਵਾਂਗੇ, ਸਾਡੇ ਅੰਦਰ ਬੁਰੀਆਂ ਆਦਤਾਂ ਕਿੰਨੀਆਂ ਨੇ, ਇਸ ਮਨ ਨੂੰ ਪਤਾ ਹੈ, ਵਾਹਿਗੁਰੂ ਜਾਂ ਮਨ ਨੂੰ ਪਤਾ ਜਾਂ ਵਾਹਿਗੁਰੂ ਨੂੰ ਪਤਾ। ਇਸ ਲਈ ਆਮ ਤੌਰ ਤੇ ਬਜ਼ੁਰਗ ਇੱਕ ਸ਼ਬਦ ਵਰਤਦੇ ਸੀ, ਕੀ ਜਾਣੀਏ ਜੀ, ਦੇਖਣ ਨੂੰ ਤੇ ਚੰਗਾ ਲੱਗਦਾ, ਇਹਦਾ ਮਨ ਹੀ ਜਾਣੇ। ਦੂਸਰਾ ਸ਼ਬਦ ਵਰਤਦੇ ਸੀ ਜੀ, ਪਰਮਾਤਮਾ ਹੀ ਜਾਣੇ, ਵਾਹਿਗੁਰੂ ਹੀ ਜਾਣੇ, ਕਿਉਂਕਿ ਬੰਦੇ ਨੂੰ ਸਭ ਤੋਂ ਵੱਧ ਦੋ ਹੀ ਜਾਣਦੇ ਨੇ, ਜਾਂ ਮਨ ਜਾਂ ਵਾਹਿਗੁਰੂ। ਇਹ ਗੱਲ ਹੋਰ ਨੋਟ ਕਰ ਲੈਣੀ, ਮਨ ਵੀ ਵਾਹਿਗੁਰੂ ਦੀ ਅੰਸ਼ ਹੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਵਾਹਿਗੁਰੂ ਦੇ ਘਰ ਵਿੱਚ ਇਹਨੇ ਜੀਵਨ ਜਿਉਣਾ ਹੈ। ਹੁਣ ਨੋਟ ਕਰਿਓ, ਇਹ ਨਿਸ਼ਾਨੀਆਂ ਸਾਡੇ ਘਰ ਵਿੱਚ ਹੈ। ਜਿਹੜਾ ਬੱਚਾ ਇਸ ਅਹਿਸਾਸ ਵਿੱਚ ਰਹਿੰਦਾ ਹੈ ਮੇਰੇ ਪਾਪਾ ਦਾ ਘਰ ਹੈ, ਮੇਰੀ ਮਾਂ ਦਾ ਘਰ ਹੈ, ਤੇ ਜਿਵੇਂ ਮੇਰੀ ਮਾਪਿਆਂ ਦੀਆਂ ਭਾਵਨਾਵਾਂ ਨੇ ਮੈਂ ਉਸੇ ਤਰ੍ਹਾਂ ਜੀਵਨ ਜਿਉਣਾ ਹੈ, ਉਹ ਘਰ ਦਾ ਮਾਹੌਲ ਵਧੀਆ ਬਣਾ ਕੇ ਰੱਖਦਾ ਜੇ। ਜਿਹੜਾ ਬੱਚਾ ਕਹਿੰਦਾ ਹੈ ਪਾਪਾ ਤੂੰ ਕੌਣ, ਮਾਂ ਤੂੰ ਕੌਣ, ਪ੍ਰੋਪਰਟੀ ਮੇਰੀ ਹੈ, ਖਿਮਾ ਕਰ ਦੇਣੀ। ਬਹੁਤ ਬੱਚੇ ਐਸੇ ਨੇ ਜਿਨ੍ਹਾਂ ਦੇ ਕਰਕੇ ਬਜ਼ੁਰਗ ਇਸ ਕਰਕੇ ਦੁਖੀ ਨੇ ਕਿ ਉਹਨਾਂ ਦੇ ਹੁੰਦੇ ਹੀ ਉਹਨਾਂ ਨੂੰ ਖੂੰਜੇ ਲਾ ਦਿੱਤਾ ਗਿਆ। ਇਹੋ ਜਿਹੀਆਂ ਘਟਨਾਵਾਂ ਤੇ ਸੰਸਾਰ ਵਿੱਚ ਬਹੁਤ ਘੱਟ ਨੇ, ਪਰ ਐਸੇ ਮਨ ਬਹੁਤ ਨੇ ਜਿਨ੍ਹਾਂ ਮਨਾਂ ਨੇ ਅੰਦਰ ਬੈਠੇ ਹੋਏ ਵਾਹਿਗੁਰੂ ਨੂੰ ਹੀ ਭੁਲਾ ਦਿੱਤਾ ਹੈ। ਆਖੋ ਵਾਹਿਗੁਰੂ, ਫਿਰ ਇਹ ਮਨ ਗੁਰੂ ਦੇ ਕੋਲ ਆਇਆ ਹੈ, ਇੱਥੇ ਸਿੱਖਣਾ ਹੈ। ਨੋਟ ਕਰਿਓ, ਜਦੋਂ ਇੱਥੋਂ ਜਾਵਾਂਗੇ ਮਨ ਨੂੰ ਇੱਕ ਭੁਲੇਖਾ ਪੈ ਗਿਆ, ਮੈਂ ਸਵੇਰੇ ਨਿਤਨੇਮ ਕੀਤਾ ਹੈ, ਮੈਂ ਸਵੇਰੇ ਸਿਮਰਨ ਵਿੱਚ ਬੈਠਾ, ਮੈਂ ਸਵੇਰੇ ਸਤਸੰਗਤ ਕੀਤੀ ਹੈ, ਮੇਰਾ ਕੰਮ ਹੋ ਗਿਆ, ਹੋਇਆ ਨਹੀਂ ਹੈ, ਉਹ ਤੇ ਸਿੱਖਿਆ ਸੀ, ਕੰਮ ਤੇ ਸ਼ੁਰੂ ਹੋਣਾ ਹਲੇ। ਆਮ ਤੌਰ ਤੇ ਬੰਦੇ ਨੂੰ ਲੱਗਦਾ ਮੈਂ ਸੰਗਤ ਵਿੱਚ ਆ ਗਿਆ ਤੇ ਮੈਂ ਆਪਣੀ ਡਿਊਟੀ ਨਿਭਾ ਲਈ ਹੈ, ਨਹੀਂ, ਇੱਥੋਂ ਜੋ ਸਿੱਖ ਕੇ ਗਿਆ ਘਰ ਜਾਣਾ ਹੈ। ਇੱਥੇ ਤੇ ਹਰ ਇੱਕ ਨੂੰ ਸ਼ਾਂਤੀ ਆਉਂਦੀ ਜੇ, ਪਰ ਪਿਆਰਿਆ ਇੱਥੋਂ ਸਿੱਖ ਕੇ ਜਾਣਾ, ਘਰ ਵਿੱਚ ਵੀ ਸ਼ਾਂਤੀ ਬਣਾ ਕੇ ਰੱਖੇ। ਆਖੋ ਵਾਹਿਗੁਰੂ। ਬਹੁਤੇ ਵੱਡੇ ਵੱਡੇ ਦੁੱਖ ਇਸ ਗੱਲ ਦੇ ਨੇ ਜਦੋਂ ਘਰਾਂ ਵਿੱਚ ਸ਼ਾਂਤੀ ਦਾ ਮਾਹੌਲ ਨਹੀਂ ਰਹਿੰਦਾ। ਇਹ ਗੱਲ ਹੋਰ ਨੋਟ ਕਰਿਓ, ਜਦੋਂ ਸਮਾਜ ਦੀ ਸ਼ਾਂਤੀ ਭੰਗ ਹੁੰਦੀ ਹੈ ਨਾ, ਸਮਾਜ ਦੇ ਅੰਦਰ ਵਾਇਲੈਂਸ ਪੈਦਾ ਹੋ ਜਾਵੇ ਜਾਂ ਸਮਾਜਿਕ ਬੁਰਾਈਆਂ ਵੱਧ ਜਾਣ, ਤੇ ਬੰਦਾ ਕਿਸੇ ਨਾ ਕਿਸੇ ਨੂੰ ਦੋਸ਼ ਦਿੰਦਾ ਹੈ, ਫਲਾਣੇ ਦੇ ਕਾਰਨ ਹੋ ਗਿਆ। ਬਈ ਇੱਕ ਗੱਲ ਦੱਸ, ਜਦੋਂ ਤੇਰੇ ਘਰ ਦਾ ਮਾਹੌਲ ਖਰਾਬ ਹੁੰਦਾ ਹੈ, ਹੁਣ ਇੱਥੇ ਕਿਹੜਾ ਬਗਾਨਾ ਜੇ? ਉੱਥੇ ਤੇ ਘਰ ਦੇ ਚਾਰ ਮੈਂਬਰ ਰਹਿੰਦੇ ਜੇ, ਉਹ ਚਾਰੇ ਮਾਹੌਲ ਖਰਾਬ ਕਰੀ ਜਾਂਦੇ ਜੇ। ਆਖੋ ਵਾਹਿਗੁਰੂ। ਕਿਉਂ? ਕਿਉਂਕਿ ਇੱਥੇ ਤੇ ਆਇਆ, ਇੱਥੋਂ ਸਿੱਖ ਕੇ ਕੁਛ ਨਹੀਂ ਗਿਆ, ਘਰਾਂ ਦੇ ਮਾਹੌਲ ਵਿੱਚ ਵਰਤੋਂ ਵਿਵਹਾਰ ਵਿੱਚ ਬਦਲਿਆ ਕੁਛ ਨਹੀਂ। ਹੁਣ ਇਹਨੂੰ ਚਾਹੀਦਾ ਸੀ, ਜੇ ਗੁਰੂ ਦੇ ਕੋਲ ਆਇਆ ਪਿਆਰਿਆ, ਤੂੰ ਗੁਰੂ ਨੂੰ ਇੱਕ ਬੇਨਤੀ ਕਰ, ਸਤਿਗੁਰ ਸੱਚੇ ਪਾਤਸ਼ਾਹ ਮੇਰੇ ਨਾਲ ਰਹੋ, ਹਰ ਵੇਲੇ ਨਾਲ ਰਹੋ। ਇਹ ਗੱਲ ਯਾਦ ਰੱਖਣੀ, ਸਿੱਖ ਦੀ ਸਿੱਖੀ ਤਾਂ ਬਚੇਗੀ ਜੇ ਹਰ ਵੇਲੇ ਗੁਰੂ ਨਾਲ ਰਹਿਣਗੇ। ਆਖੋ ਵਾਹਿਗੁਰੂ। ਸਿੱਖ ਦੀ ਸਿੱਖੀ ਨਿਭੇਗੀ ਵੀ ਤਾਂ ਜੇ ਗੁਰੂ ਹਰ ਵੇਲੇ ਨਾਲ ਰਹਿਣਗੇ। ਹੁਣ ਇੱਕ ਹੈ ਅੱਖਾਂ ਨਾਲ ਦੇਖਿਆ ਜਾਣ ਵਾਲਾ ਗੁਰੂ ਦਾ ਸਰੂਪ, ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹ ਹੈ ਪਾਵਨ ਗੁਰਬਾਣੀ, ਉਹ ਹੈ ਸੈਂਚੀ, ਉਹ ਹੈ ਪੋਥੀ। ਅੱਖਾਂ ਨਾਲ ਦੇਖਿਆ ਜਾਣ ਵਾਲਾ ਸਰੂਪ ਹੈ। ਹੁਣ ਸਿੰਘਾਸਨ ਤੇ ਪ੍ਰਕਾਸ਼ਮਾਨ ਹੈ, ਥੋੜੇ ਚਿਰ ਬਾਅਦ ਅਰਦਾਸ ਹੁਕਮਨਾਮਾ ਸੁਖਾਸਨ ਤੋਂ ਬਾਅਦ ਇਹ ਸਰੂਪ ਸਾਡੀਆਂ ਅੱਖਾਂ ਦੇ ਸਾਹਮਣੇ ਬੜੇ ਸਤਿਕਾਰ ਪਿਆਰ ਸਹਿਤ ਸੰਗਤਾਂ ਦੇ ਨਾਲ ਸੱਚਖੰਡਨ ਵਿੱਚ ਜਾਏਗਾ, ਔਰ ਉੱਥੇ ਸੁਖਾਸਨ ਅਵਸਥਾ ਦੇ ਵਿੱਚ ਗੁਰੂ ਕੇ ਗੁਰਸਿੱਖ ਮੱਥਾ ਟੇਕ ਕੇ ਆਪਣੇ ਘਰਾਂ ਨੂੰ ਚਲੇ ਜਾਣਗੇ। ਗੁਟਕਾ ਸੈਂਚੀ ਅੱਖਾਂ ਨਾਲ ਦਿਖਾਈ ਦੇਣ ਵਾਲੀ ਇੱਕ ਜਗ੍ਹਾ ਤੇ ਹੈ, ਇੱਕ ਗੁਰੂ ਦਾ ਸਰੂਪ ਹੈ ਸਿੱਖਿਆਵਾਂ। ਸਿੱਖਿਆਵਾਂ ਨੂੰ ਪੰਜਾਬੀ ਵਿੱਚ ਇੱਕ ਸ਼ਬਦ ਵਰਤਦੇ ਸੀ, ਤੂੰ ਗੁਰ ਕਿੱਥੋਂ ਲਿਆ? ਗੁਰ ਜ਼ਿੰਦਗੀ ਜਿਉਣ ਦਾ ਤਰੀਕਾ, ਇਸ ਮਨ ਨੂੰ ਸੰਭਾਲਣ ਦਾ ਤਰੀਕਾ, ਮਨ ਅੰਦਰ ਸ਼ੁਕਰਾਨਾ ਬਣਾ ਕੇ ਰੱਖਣ ਦਾ ਤਰੀਕਾ, ਮਨ ਦੇ ਅੰਦਰ ਨਿਮਰਤਾ ਦੇ ਗੁਣ ਦਾ ਤਰੀਕਾ, ਵਾਹਿਗੁਰੂ ਦੀ ਯਾਦ, ਵਾਹਿਗੁਰੂ ਦਾ ਪਿਆਰ, ਇੱਕ ਜੀਵਨ ਜੁਗਤ ਹੈ। ਆਖੋ ਵਾਹਿਗੁਰੂ। ਇਹ ਗੱਲ ਯਾਦ ਰੱਖਣੀ, ਸ਼ੁਕਰਾਨਾ ਕੁਛ ਲੋਕ ਸਮਝਦੇ ਨੇ ਜਦੋਂ ਮਿਲੇਗਾ ਉਦੋਂ ਸ਼ੁਕਰਾਨਾ ਹੋਏਗਾ। ਮੈਂ ਬੇਨਤੀ ਕਰਾਂ, ਸ਼ੁਕਰਾਨਾ ਕਰਨਾ ਇੱਕ ਜੁਗਤ ਹੈ, ਜਿਸ ਨੂੰ ਜੁਗਤ ਆ ਗਈ ਉਹਦੇ ਚਾਰ ਚੁਫੇਰੇ ਸ਼ੁਕਰਾਨੇ ਵਾਸਤੇ ਬਹੁਤ ਕੁਛ ਹੋ ਰਿਹਾ। ਇਸ ਲਈ ਇੱਕ ਗੁਰਬਾਣੀ ਅੰਦਰ ਪੰਕਤੀ ਆਈ ਹੈ, ਉਹ ਧੰਨ ਨੇ ਗੁਰਸਿੱਖ ਜਿਹੜੇ ਹਰ ਵੇਲੇ ਵਾਹ ਵਾਹ ਉਚਾਰਦੇ ਨੇ। ਆਖੋ ਵਾਹਿਗੁਰੂ। ਵਾਹ, ਕਦੀ ਤੂੰ ਚਾਰ ਚੁਫੇਰੇ ਇਸ ਬ੍ਰਹਿਮੰਡ ਨੂੰ ਦੇਖ, ਖਿੜਦੇ ਹੋਏ ਫੁੱਲਾਂ ਨੂੰ ਦੇਖ, ਭਮਰੇ ਕੋਇਲਾਂ ਦੀ ਮਿੱਠੀਆਂ ਬੋਲੀਆਂ, ਕਿਧਰੇ ਪਹਾੜਾਂ ਦੇ ਚੋਟੀਆਂ ਤੇ ਪਈ ਹੋਈ ਬਰਫ਼, ਤੇਰੇ ਮਨ ਨੂੰ ਖਿੱਚ ਕੇ ਵਾਹਿਗੁਰੂ ਦੇ ਚਰਨਾਂ ਨਾਲ ਜੋੜਨ ਵਾਲੇ ਕ੍ਰਿਸ਼ਮੇ ਚਾਰ ਚੁਫੇਰੇ ਤੇਰੇ ਹਨ, ਪਰ ਸ਼ੁਕਰਾਨਾ ਕਰਨ ਦੀ ਜੁਗਤ ਨਹੀਂ ਹੈ। ਆਖੋ ਵਾਹਿਗੁਰੂ। ਉਹ ਜਿਹੜੀ ਜੁਗਤ ਹੈ, ਉਹ ਪਹਿਲਾਂ ਗੁਰੂ ਦੱਸਦੇ ਨੇ, ਜਦੋਂ ਦੱਸਦੇ ਨੇ ਉਹਦਾ ਨਾਮ ਹੈ ਗੁਰ। ਸਿੱਖ ਸੁਣਦਾ ਏ ਨਾਲ ਮੈਮਰੀ ਪਾਵਰ ਵਿੱਚ ਰੱਖ ਲੈਂਦਾ। ਆਖੋ ਵਾਹਿਗੁਰੂ। ਹੁਣ ਇਹ ਪੁਆਇੰਟ ਨੋਟ ਕਰ ਲੈਣਾ, ਗੁਰੂ ਗੁਰ ਬਣ ਕੇ ਸਿੱਖ ਦੀ ਚੇਤਾ ਸ਼ਕਤੀ ਵਿੱਚ ਜਾਂਦੇ ਜੇ। ਕਿਸੇ ਨੇ ਕੋਈ ਗੱਲ ਕਹੀ, ਉਹਦਾ ਗੱਲ ਕਹਿਣ ਦਾ ਤਰੀਕਾ ਬੜਾ ਗਲਤ ਸੀ, ਉਹਦੇ ਬੋਲ ਬੜੇ ਕੌੜੇ ਸਨ, ਕੰਨਾਂ ਵਿੱਚ ਵੀ ਅੰਦਰ ਗਏ, ਅੰਦਰ ਅੱਗ ਲੱਗ ਗਈ, ਪਰ ਨਾਲ ਹੀ ਇੱਕ ਪੰਕਤੀ ਯਾਦ ਆ ਗਈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਤੇ ਹੋਇਆ ਕਿ ਇਹਨੇ ਆਪਣੇ ਮਨ ਨੂੰ ਕੰਟਰੋਲ ਕਰਕੇ ਕ੍ਰੋਧ ਦੀ ਅੱਗ ਤੋਂ ਬਚ ਗਿਆ। ਹੁਣ ਕਿਹਨੇ ਬਚਾਇਆ? ਗੁਰ ਮੇਰਾ ਸੰਗ ਸਦਾ ਹੈ ਨਾਲੇ, ਜਿਹੜੀ ਮੈਮਰੀ ਪਾਵਰ ਦੇ ਵਿੱਚ ਗੁਰ ਬਣ ਕੇ ਬਾਣੀ ਬੈਠੀ ਸੀ ਉਸਨੇ ਬਚਾ ਲਿਆ। ਬਚਾਇਆ ਕਿਵੇਂ? ਅਸੀਂ ਸ਼ਬਦ ਵਰਤਦੇ ਹਾਂ, ਗੁਰਬਾਣੀ ਦੀ ਪੰਗਤੀ ਯਾਦ ਆ ਗਈ, ਧਿਆਨ ਦੇਣਾ ਆਪਾਂ ਇਹ ਸ਼ਬਦ ਵਰਤਦੇ ਹਾਂ, ਉਸ ਵੇਲੇ ਬਾਣੀ ਯਾਦ ਆ ਗਈ। ਇੱਕ ਸ਼ਬਦ ਇਹ ਹੈ ਪਿਆਰਿਆ, ਉਸ ਵੇਲੇ ਗੁਰੂ ਤੇਰੇ ਅੰਦਰ ਬੋਲੇ। ਬਾਣੀ ਗੁਰੂ ਹੈ ਤੇ ਗੁਰੂ ਤੇਰੇ ਅੰਦਰੋਂ ਬੋਲੇ, ਉਹ ਜੋ ਅੰਦਰੋਂ ਬੋਲੇ, ਜਿਸ ਨੂੰ ਤੂੰ ਸੁਣਿਆ, ਜਿਹਨੂੰ ਤੂੰ ਕਹਿੰਦਾ ਮੈਨੂੰ ਪੰਗਤੀ ਯਾਦ ਆ ਗਈ, ਉਹ ਬੋਲ ਸਨ ਗੁਰਬਾਣੀ ਦੇ, ਉਹ ਆਵਾਜ਼ ਸੀ ਗੁਰਬਾਣੀ ਦੀ, ਉਹ ਆਵਾਜ਼ ਦਾ ਨਾਮ ਹੈ ਸਤਿਗੁਰ। ਸਤਿਗੁਰ ਸੱਚਾ ਗਿਆਨ ਹੈ, ਸੱਚੀ ਸਿੱਖਿਆ ਹੈ। ਸੱਚੀ ਸਿੱਖਿਆ ਹਰ ਵੇਲੇ ਤੇਰੇ ਨਾਲ ਰਹੇਗੀ। ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਏ। ਇਹ ਗੱਲ ਯਾਦ ਰੱਖਿਓ, ਜੇ ਯਾਦ ਨਹੀਂ ਆਇਆ ਤੇ ਫਸ ਗਏ, ਉਲਝ ਗਏ, ਅਟਕ ਗਏ। ਪਤਾ ਸੀ ਵੀ ਗੁੱਸਾ ਨਹੀਂ ਸੀ ਕਰਨਾ ਚਾਹੀਦਾ, ਪਤਾ ਸੀ ਗੁੱਸਾ ਮਾਨਾ ਹੰਡਾਏ, ਪਰ ਯਾਦ ਹੀ ਨਹੀਂ ਰਿਹਾ ਕਿ ਵਾਹਿਗੁਰੂ। ਜੇ ਗੁਰੂ ਤੋਂ ਸੱਚਾ ਗਿਆਨ ਨਹੀਂ ਲਿਆ, ਗੁਰੂ ਦੀਆਂ ਸਿੱਖਿਆਵਾਂ ਨਹੀਂ ਸਿੱਖੀਆਂ ਪਿਆਰਿਆ, ਇਸ ਮਨ ਨੇ ਜਿਤਨੇ ਕਰਮ ਕੀਤੇ ਉਹਨਾਂ ਕਰਮਾਂ ਦੇ ਵਿੱਚ ਨਵੇਂ ਨਵੇਂ ਜੰਜਾਲ ਵਿੱਚ ਫਸਦਾ ਗਿਆ ਕਿ ਵਾਹਿਗੁਰੂ। ਮਨ ਦੇ ਕਰਮ ਕੀ ਹੈ? ਅੱਖਾਂ ਨਾਲ ਦੇਖਣਾ ਮਨ ਦਾ ਕਰਮ ਹੈ। ਦੇਖਦਿਆਂ ਦੇਖਦਿਆਂ ਹੀ ਨਫ਼ਰਤ ਵਿੱਚ ਦੁਖੀ ਹੋਇਆ। ਨੋਟ ਕਰਿਓ, ਜਿਸ ਨਾਲ ਨਫ਼ਰਤ ਹੋਵੇ ਨਾ, ਉਹ ਸਾਹਮਣੇ ਨਾ ਆਵੇ ਤਾਂ ਕੋਈ ਦੁੱਖ ਨਹੀਂ ਹੈ, ਸਾਹਮਣੇ ਆ ਜਾਂਦਾ ਤੇ ਦੁੱਖ ਹੋ ਗਿਆ। ਕਿਉਂ? ਕਿਉਂਕਿ ਦੇਖਣਾ ਨਹੀਂ ਆਇਆ ਕਿ ਵਾਹਿਗੁਰੂ। ਇਹਨੇ ਸਿਰਫ ਇਸ ਲਈ ਬੰਦੇ ਨੂੰ ਦੇਖਿਆ ਕਿ ਇਹਦੇ ਨਾਲ ਮੇਰੇ ਵਿਚਾਰ ਨਹੀਂ ਰਲਦੇ, ਇਹਦੇ ਨਾਲ ਮੇਰੀ ਸੋਚ ਨਹੀਂ ਰਲਦੀ, ਇਹਦੇ ਨਾਲ ਮੇਰਾ ਸੁਭਾਅ ਨਹੀਂ ਰਲਦਾ। ਬੰਦੇ ਨੂੰ ਦੇਖਿਆ, ਉਹਦੇ ਅੰਦਰ ਬੈਠੀ ਹੋਈ ਜੋਤ ਨੂੰ ਨਹੀਂ ਦੇਖਿਆ। ਕਮਾਲ ਦੀ ਬਾਤ ਹੈ, ਸੌਣ ਲੱਗਿਆਂ ਸੋਹਿਲਾ ਸਾਹਿਬ ਦਾ ਪਾਠ ਕਰਦਿਆਂ ਤੇ ਮਨ ਨੇ ਕਹਿ ਦਿੱਤਾ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਹੁਣ ਯਾਦ ਹੀ ਨਹੀਂ ਆਇਆ ਕਿ ਵਾਹਿਗੁਰੂ। ਸੱਚੇ ਗੁਰੂ ਤੋਂ ਬਿਨਾਂ, ਸੱਚੇ ਗਿਆਨ ਤੋਂ ਬਿਨਾਂ, ਸੱਚੀ ਸਿੱਖਿਆ ਤੋਂ ਬਿਨਾਂ, ਗੁਰਬਾਣੀ ਤੋਂ ਬਿਨਾਂ, ਮਨ ਨੇ ਜਿਤਨੇ ਕਰਮ ਕੀਤੇ ਹੋਰ ਨਵੇਂ ਨਵੇਂ ਜੰਜਾਲ ਵਿੱਚ ਫਸਦਾ ਗਿਆ। ਕੰਨਾਂ ਨਾਲ ਸੁਣਨਾ ਸੀ, ਗੁਰੂ ਨੇ ਸਿਖਾਇਆ ਸੀ ਕੀ ਸੁਣਨਾ ਹੈ, ਕੀ ਇਗਨੋਰ ਕਰਨਾ ਹੈ। ਪਾਵਨ ਪਵਿੱਤਰ ਪੰਕਤੀ ਹੈ, ਜਬ ਲਗ ਦੁਨੀਆਂ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਕੁਛ ਸੁਣਦੇ ਹਾਂ ਉਹਦੇ ਨਾਲ ਤੈਨੂੰ ਵਿਚਾਰ ਦੇਣੇ ਪੈਣਗੇ, ਤੇ ਕੁਛ ਗੱਲਾਂ ਤੇ ਤੈਨੂੰ ਇਗਨੋਰ ਕਰਨਾ ਪਵੇਗਾ। ਫਰੀਦਾ ਕੰਨੀ ਬੁੱਝੇ ਦੇ ਰਹਾ ਕਿਤੀ ਬੱਗੇ ਪਾਉਣ। ਇੱਕ ਛੋਟੀ ਜਿਹੀ ਉਦਾਹਰਨ ਦੇਵਾਂ, ਮੈਂ ਆਪਣੇ ਤੇ ਲਾ ਕੇ ਗੱਲ ਕਵਾਂਗਾ, ਤੁਸੀਂ ਆਪ ਇਸ ਵਿੱਚੋਂ ਸਿੱਖ ਲੈਣਾ। ਮੈਂ ਕਿਸੇ ਆਪਣੇ ਰਿਸ਼ਤੇਦਾਰ ਕੋਲੇ ਜਾਵਾਂ, ਮੇਰਾ ਆਪਣਾ ਰਿਸ਼ਤੇਦਾਰ ਮੇਰੀ ਭੂਆ ਦੀਆਂ ਗੱਲਾਂ ਕਰਦਾ ਪਿਆ ਹੋਵੇ, ਤੇ ਜੇ ਉਹਦੀ ਨਿੰਦਾ ਕਰ ਰਿਹਾ ਹੈ ਤੇ ਉਹਨਾਂ ਗੱਲਾਂ ਨੂੰ ਇਗਨੋਰ ਕਰਕੇ ਸੁਣੀਆਂ ਅਣਸੁਣੀਆਂ ਕੀਤੀਆਂ ਜਾ ਸਕਦੀਆਂ ਨੇ। ਆਖੋ ਵਾਹਿਗੁਰੂ, ਇਹ ਸੋਚ ਕੇ ਕਿ ਠੀਕ ਹੈ ਇਹਨੂੰ ਭੂਆ ਦਾ ਸੁਭਾਅ ਚੰਗਾ ਨਹੀਂ ਲੱਗਿਆ, ਭੂਆ ਵਿੱਚ ਕੁਛ ਗੁਣ ਵੀ ਹੋਣਗੇ। ਆਖੋ ਵਾਹਿਗੁਰੂ, ਪਰ ਉੱਥੇ ਹੀ ਉਹਨੇ ਭੂਆ ਦੀਆਂ ਦੋ ਗੱਲਾਂ ਕੀਤੀਆਂ ਨੇ, ਇਹਨੇ ਤਿੰਨ ਕਰ ਦਿੱਤੀਆਂ ਨੇ। ਆਖੋ ਵਾਹਿਗੁਰੂ, ਹੋਇਆ ਕੀ ਹੈ? ਨਾ ਤੇ ਉਹਦੀਆਂ ਗੱਲਾਂ ਨੂੰ ਇਗਨੋਰ ਕਰ ਸਕਿਆ, ਸਗੋਂ ਆਪਣੇ ਕੋਲੋਂ ਵੀ ਬੋਲ ਗਿਆ, ਇਹ ਵੀ ਨਹੀਂ ਸਿੱਖ ਸਕਿਆ। ਜਬ ਲਗ ਦੁਨੀਆਂ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਇਹ ਗੱਲ ਯਾਦ ਰੱਖਣੀ, ਆਪਣੀ ਆਪਣੀ ਜ਼ਿੰਦਗੀ ਦੀ ਲਾਈਫ ਸਟੋਰੀ ਨੂੰ ਯਾਦ ਕਰਕੇ ਦੇਖਣਾ, ਲਾਈਫ ਹਿਸਟਰੀ ਨੂੰ। ਬੰਦਾ ਆਪਣਿਆਂ ਦੀ ਨਿੰਦਾ 90% ਕਰਦਾ ਹੈ ਤੇ 10% ਹੀ ਨਿੰਦਾ ਹੈ ਜਿਹੜੀ ਬਗਾਨਿਆਂ ਦੀ ਕੀਤੀ ਜਾਂਦੀ ਹੈ, 90% ਆਪਣਿਆਂ ਦੀ ਕੀਤੀ ਜਾਂਦੀ ਹੈ। ਇਸ ਮਨ ਨੇ ਉਲਝਾ ਲਿਆ ਬੰਦੇ ਨੂੰ। ਕਿਉਂ ਉਲਝ ਗਿਆ? ਕਿਉਂਕਿ ਮਨ ਅੰਦਰ ਇੱਕ ਬਿਮਾਰੀ ਹੈ, ਉਸ ਬਿਮਾਰੀ ਦਾ ਨਾਮ ਹੈ ਬੰਦੇ ਦਾ ਮਨ ਕਹਿੰਦਾ ਆਈ ਐਮ ਆਲਵੇਜ਼ ਰਾਈਟ, ਮੈਂ ਹਰ ਵੇਲੇ ਠੀਕ ਹਾਂ। ਬੰਦੇ ਨੂੰ ਲੱਗਦਾ ਮੈਂ ਤੇ ਗਲਤ ਹੋ ਹੀ ਨਹੀਂ ਸਕਦਾ। ਇਹੀ ਕਾਰਨ ਹੈ ਉਹ ਆਪਣੇ ਵਿਚਾਰਾਂ ਦੇ ਆਪੋਜਿਟ ਵਿਚਾਰ ਨਹੀਂ ਸੁਣਨੇ ਚਾਹੁੰਦਾ। ਵਾਹਿਗੁਰੂ, ਉਹ ਆਪਣੀ ਸੋਚ ਤੋਂ ਪਰੇ ਦੀ ਬਾਤ ਸੁਣਨੀ ਨਹੀਂ ਚਾਹੁੰਦਾ। ਹਰ ਬੰਦਾ ਆਪਣੇ ਮਾਇੰਡ ਸੈਟਅਪ ਵਿੱਚ ਜਿਉਂ ਰਿਹਾ, ਜਿਹੜੀ ਭਾਵਨਾ ਹੈ ਆਈ ਐਮ ਆਲਵੇਜ਼ ਰਾਈਟ, ਉਹਦਾ ਨਾਮ ਹੈ ਹਾਂ ਮੈਂ। ਦੋ ਸ਼ਬਦ ਨੇ ਤੇ ਦੋਨਾਂ ਦੇ ਅਰਥ ਇੱਕੋ ਹੀ ਬਣਦੇ ਨੇ। ਹਾਂ ਦੇ ਅਰਥ ਵੀ ਮੈਂ ਹੈ ਤੇ ਮੈਂ ਦੇ ਨਾਲ ਫਿਰ ਮੈਂ ਲਾ ਦਿੱਤੀ ਹੈ, ਹਾਂ ਮੈਂ, ਹਾਂ ਮੈਂ, ਮੈਂ ਹਰ ਵੇਲੇ ਠੀਕ ਹਾਂ। ਜਦੋਂ ਇਹ ਮਨ ਕਹਿੰਦਾ ਮੈਂ ਠੀਕ ਹਾਂ ਪਿਆਰਿਆ, ਗੁਰਬਾਣੀ ਦੇ ਗਿਆਨ ਰਾਹੀਂ ਦੇਖ, ਫਿਰ ਤੂੰ ਤੇ ਰਾਤ ਸੋਹਿਲਾ ਸਾਹਿਬ ਦਾ ਪਾਠ ਕਰਨ ਲੱਗਿਆ ਕਹਿੰਦਾ ਸੀ, ਕਾਮ ਕ੍ਰੋਧ ਨਗਰ ਵਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ। ਤੂੰ ਤੇ ਗੁਰੂ ਦੇ ਕੋਲ ਬੇਨਤੀ ਕਰਨ ਲੱਗਿਆ ਕਹਿੰਦਾ ਸੀ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। ਤੂੰ ਤੇ ਕਹਿੰਦਾ ਸੀ ਹਮ ਨਹੀਂ ਚੰਗੇ, ਆਖੀਆਂ ਬੁਰਾ ਨਾ ਦਿਸੈ ਕੋਏ। ਤੂੰ ਤੇ ਕਹਿੰਦਾ ਸੀ ਹਮ ਅਵਗਣ ਭਰੇ ਏਕ ਗੁਣ ਨਾਹੀ। ਪਤਾ ਨੀ ਕਿਤਨੇ ਵਾਰੀ ਪੰਕਤੀਆਂ ਬੋਲਦਾ ਸੀ, ਪਰ ਇਸ ਮਨ ਨੇ ਅਕਸੈਪਟ ਨਹੀਂ ਕੀਤਾ ਕਿ ਮੇਰੇ ਅੰਦਰ ਭੁੱਲਾਂ ਨੇ, ਮੇਰੇ ਅੰਦਰ ਵਿਕਾਰਾਂ ਨੇ। ਇਹਨੇ ਆਪਣੇ ਹੀ ਵਿਚਾਰਾਂ ਨੂੰ, ਆਪਣੀ ਹੀ ਸੋਚ ਨੂੰ ਇੱਕ ਜੰਜਾਲ ਬਣਾ ਲਿਆ। ਇੱਥੇ ਬੰਧਨ ਸ਼ਬਦ ਵਰਤਿਆ, ਨੋਟ ਕਰਿਓ, ਬੰਧਨ। ਬੰਧਨ ਉਹ ਜਾਲ ਹੁੰਦਾ ਹੈ ਜਿਸ ਵਿੱਚ ਇਧਰੋਂ ਵੀ ਤੇ ਇਧਰੋਂ ਵੀ ਚੰਗੀ ਤਰ੍ਹਾਂ ਜਕੜ ਦਿੱਤਾ ਜਾਂਦਾ ਹੈ। ਬਾਣੀ ਪੜਨ ਲੱਗਿਆ ਮਨ ਕੁਛ ਹੋਰ ਬੋਲ ਰਿਹਾ, ਦੁਨੀਆਂ ਤੇ ਵੇਚਣ ਲੱਗਿਆ ਕੁਛ ਹੋਰ ਬੋਲ ਰਿਹਾ, ਬੰਧਨ ਪੈ ਗਏ ਨੇ, ਜੰਜਾਲ ਬਣ ਗਿਆ। ਨਤੀਜਾ ਕੀ ਹੋਇਆ, ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮਹਿ ਆਵੈ ਜਾਏ। ਇਹਨੂੰ ਟਿਕਾਣਾ ਨਹੀਂ ਮਿਲਿਆ। ਕਿਹਨੂੰ? ਮਨ ਨੂੰ। ਮਨ ਨੂੰ ਟਿਕਾਣਾ ਨਹੀਂ ਮਿਲਿਆ। ਜੰਮਦਾ ਹੈ, ਮਰਦਾ ਹੈ। ਮਨ ਦੇ ਅੰਦਰ ਗੁਣ ਵੀ ਨੇ, ਕਿਉਂਕਿ ਪਰਮਾਤਮਾ ਦੀ ਅੰਸ਼ ਹੈ ਮਨ। ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੱਕ ਮਨ ਦਾ ਆਪਣਾ ਦੇਸ਼ ਹੈ, ਇੱਕ ਮਨ ਦਾ ਪਰਾਇਆ ਦੇਸ਼ ਹੈ। ਆਪਣਾ ਦੇਸ਼ ਕੀ ਹੈ? ਕਿਉਂਕਿ ਆਤਮਾ ਦੀ ਅੰਸ਼ ਹੈ, ਵਾਹਿਗੁਰੂ ਦੀ ਜੋਤ ਦੀ ਅੰਸ਼ ਹੈ, ਵਾਹਿਗੁਰੂ ਦੇ ਪੰਜ ਗੁਣ ਨੇ। ਇਹਦਾ ਆਪਣਾ ਦੇਸ਼ ਹੈ, ਇਹਦਾ ਆਪਣਾ ਘਰ ਹੈ। ਗੁਣ ਹੈ ਨਿਮਰਤਾ, ਗੁਣ ਹੈ ਸ਼ੁਕਰਾਨਾ, ਗੁਣ ਹੈ ਸੰਜਮ, ਸੈਲਫ ਡਿਸਿਪਲਨ। ਸੁਣ, ਗੁਣ ਹੈ ਸੱਚਾ ਪਿਆਰ, ਗੁਣ ਹੈ ਸਹਿਨਸ਼ੀਲਤਾ। ਇਹ ਜਿਹੜੇ ਪੰਜ ਗੁਣ ਨੇ, ਇਹਦਾ ਆਪਣਾ ਘਰ ਹੈ, ਇਹਦਾ ਆਪਣਾ ਟਿਕਾਣਾ ਹੈ, ਇਹਦਾ ਆਪਣਾ ਦੇਸ਼ ਹੈ। ਪਰ ਮਨ ਆਪਣੇ ਦੇਸ਼ ਵਿੱਚ ਰਹਿਣਾ ਸਿੱਖਿਆ ਨਹੀਂ। ਆਖੋ ਵਾਹਿਗੁਰੂ, ਇਹ ਆਪਣੇ ਸਹਿਨਸ਼ੀਲਤਾ ਦੇ ਦੇਸ਼ ਦੀ ਬਾਉਂਡਰੀ ਕਰੋਸ ਕਰ ਜਾਂਦਾ ਹੈ। ਆ ਦੁਨੀਆਂ ਤੇ ਬੰਦੇ ਨੇ ਇੱਕ ਦੇਸ਼ ਦੂਸਰੇ ਦੇਸ਼ ਵਿੱਚ ਜਾਣਾ ਹੋਵੇ ਤੇ ਪਾਸਪੋਰਟ ਚਾਹੀਦਾ ਹੈ। ਇਹ ਮਨ ਨੂੰ ਤੇ ਕੋਈ ਡਾਕੂਮੈਂਟਸ ਦੀ ਵੀ ਲੋੜ ਨਹੀਂ ਹੈ। ਇਹ ਸਹਿਨਸ਼ੀਲਤਾ ਦੇ ਦੇਸ਼ ਦੀ, ਸਹਿਨਸ਼ੀਲਤਾ ਦੀ ਲਿਮਿਟ ਨੂੰ ਕਰੋਸ ਕਰਦਾ ਹੈ, ਕ੍ਰੋਧ ਦੇ ਦੇਸ਼ ਵਿੱਚ ਚਲਿਆ ਜਾਂਦਾ ਹੈ। ਇਹਦਾ ਆਪਣਾ ਦੇਸ਼ ਨਹੀਂ ਹੈ, ਪਰਾਇਆ ਦੇਸ਼ ਹੈ, ਬਗਾਨਾ ਦੇਸ਼ ਹੈ। ਇਹ ਨਿਮਰਤਾ ਦੀ ਲਿਮਿਟ ਨੂੰ ਕਰੋਸ ਕਰਕੇ ਹਉਮੈ ਦੇ ਦੇਸ਼ ਵਿੱਚ ਚਲਿਆ ਜਾਂਦਾ ਹੈ, ਵਿਕਾਰਾਂ ਦੇ ਦੇਸ਼ ਵਿੱਚ ਚਲਿਆ ਜਾਂਦਾ ਹੈ। ਜਦੋਂ ਵੀ ਇਹ ਮਨ ਵਿਕਾਰ ਦੇ ਦੇਸ਼ ਵਿੱਚ ਜਾਂਦਾ ਹੈ, ਇਹਦੇ ਅੰਦਰੋਂ ਗੁਣ ਮਰ ਜਾਂਦਾ ਹੈ। ਆਖੋ ਵਾਹਿਗੁਰੂ, ਵਿਕਾਰ ਜਨਮ ਲੈਂਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਕਦੀ ਗੁਣ ਮਰ ਗਏ, ਵਿਕਾਰ ਦਾ ਜਨਮ ਹੋ ਗਿਆ, ਕਦੀ ਵਿਕਾਰ ਮਰ ਗਏ, ਗੁਣ ਦਾ ਜਨਮ ਹੋ ਗਿਆ। ਇੱਥੇ ਗੱਲ ਨੋਟ ਕਰਿਓ, ਗੁਰਬਾਣੀ ਅੰਦਰ ਆਏ ਹੋਏ ਜਿਹੜੇ ਸ਼ਬਦ ਨੇ, ਜਿਹਨੂੰ ਅਸੀਂ ਬੇਸਿਕਸ ਆਫ ਗੁਰਬਾਣੀ ਕਹਿੰਦੇ ਹਾਂ, ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਸੀਂ ਆਮ ਭਾਸ਼ਾ ਵਿੱਚ ਸ਼ਬਦ ਵਰਤਦੇ ਹਾਂ ਕਿ ਬੰਦੇ ਨੂੰ ਕ੍ਰੋਧ ਆ ਗਿਆ, ਗੁਰੂ ਨੇ ਸ਼ਬਦ ਵਰਤਿਆ ਸਹਿਜ ਮਰ ਗਿਆ। ਆਖੋ ਵਾਹਿਗੁਰੂ, ਸਹਿਜ ਮਰ ਗਿਆ। ਅਸੀਂ ਸ਼ਬਦ ਵਰਤਦੇ ਹਾਂ, ਹੁਣ ਉਹ ਨੋਰਮਲ ਹੋ ਗਿਆ। ਗੁਰੂ ਨੇ ਸ਼ਬਦ ਵਰਤਿਆ, ਹੁਣ ਕ੍ਰੋਧ ਮਰ ਗਿਆ। ਤੇ ਇੱਕ ਗੱਲ ਨੋਟ ਕਰਿਓ, ਪਹਿਲਾਂ ਇੱਕ ਚੀਜ਼ ਮਰਦੀ ਹੈ, ਫਿਰ ਦੂਸਰੇ ਦਾ ਜਨਮ ਹੁੰਦਾ ਹੈ। ਸਹਿਜ ਮਰਦਾ ਹੈ, ਕ੍ਰੋਧ ਦਾ ਜਨਮ ਹੁੰਦਾ ਹੈ। ਕ੍ਰੋਧ ਮਰਦਾ ਹੈ, ਨੋਰਮਲ ਹੋ ਜਾਂਦਾ ਹੈ। ਇਸ ਮਨ ਦੇ ਅੰਦਰ ਜਨਮ ਮਰਨ ਚੱਲੀ ਜਾ ਰਿਹਾ ਹੈ, ਬੜੀ ਲੰਬੀ ਪ੍ਰਕਿਰਿਆ ਹੈ। ਯਾਦ ਕਰਕੇ ਦੇਖੋ, ਘੱਟੋ ਘੱਟ 8-9 ਸਾਲ ਦੀ ਉਮਰ ਵਿੱਚ ਤੇ ਸੋਝੀ ਆ ਗਈ ਸੀ। 10 ਕੁ ਸਾਲ ਦੀ ਜਦ ਤੋਂ ਸੋਝੀ ਆਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਲੰਬੀ ਪ੍ਰਕਿਰਿਆ ਹੈ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਸ਼ਾਇਦ ਕੋਈ ਕਾਪੀ ਤੇ ਪੈਨ ਲੈ ਕੇ ਲਿਖਣਾ ਹੋਵੇ ਕਿ ਮੇਰੇ ਮਨ ਦੇ ਅੰਦਰ ਕਿਤਨੇ ਵਾਰੀ ਸਹਿਜ ਮਰਿਆ ਹੈ ਤੇ ਕਿਤਨੇ ਵਾਰੀ ਕ੍ਰੋਧ ਜਨਮ ਹੋਇਆ, ਸ਼ਾਇਦ ਕਾਊਂਟਿੰਗ ਹੀ ਨਹੀਂ ਕੀਤੀ ਜਾ ਸਕਦੀ। ਕਿਤਨੇ ਵਾਰੀ ਮੇਰੇ ਅੰਦਰ ਨਫ਼ਰਤ ਪੈਦਾ ਹੋ ਗਈ ਹੋਏਗੀ, ਨਫ਼ਰਤ ਦੇ ਵਿਚਾਰ ਪੈਦਾ ਹੋ ਗਏ ਹੋਣਗੇ। ਕਿਤਨੇ ਵਾਰੀ ਇਹ ਪਿਆਰ ਅੰਦਰ ਬਣਿਆ ਹੋਏਗਾ, ਕਿਸੇ ਬੰਦੇ ਨਾਲ ਕਦੀ ਬਣਦੀ ਨਹੀਂ ਸੀ ਤੇ ਕਦੀ ਉਸ ਨਾਲ ਬਣ ਗਈ। ਅਸੀਂ ਇਹ ਸ਼ਬਦ ਵਰਤਦੇ ਹਾਂ, ਗੁਰੂ ਕਹਿੰਦੇ ਨੇ ਪਿਆਰ ਮਰ ਗਿਆ, ਅਣਬਣ ਹੋ ਗਈ ਹੈ, ਤੇ ਜਦੋਂ ਨਫ਼ਰਤ ਮਰ ਗਈ ਹੈ ਫਿਰ ਆਪਸ ਵਿੱਚ ਏਕਤਾ ਹੋ ਗਈ ਹੈ। ਬਹੁਤ ਲੋਕ ਕਦੀ ਇੱਕ ਦੂਸਰੇ ਦੇ ਮਿੱਤਰ ਬਣ ਕੇ ਵਿਚਰਦੇ ਜੇ, ਕਦੀ ਇੱਕ ਦੂਸਰੇ ਨਾਲ ਵਿਰੋਧ ਕਰਦੇ ਜੇ, ਕੁਛ ਸਮੇਂ ਬਾਅਦ ਫਿਰ ਮਿਲ ਜਾਂਦੇ ਜੇ, ਦੁਨੀਆਂ ਗੱਲਾਂ ਕਰਦੀ ਜੇ, ਇਹਨਾਂ ਦਾ ਕੀ ਪਤਾ ਜੀ ਕਦੋਂ ਇੱਕ ਦੂਸਰੇ ਤੋਂ ਟੁੱਟ ਜਾਣ ਤੇ ਕਦੋਂ ਮਿਲ ਜਾਣ। ਇਹਦਾ ਮਤਲਬ ਪਿਆਰ ਦਾ ਜਨਮ ਨਫ਼ਰਤ ਦੀ ਮੌਤ, ਨਫ਼ਰਤ ਦਾ ਜਨਮ ਪਿਆਰ ਦੀ ਮੌਤ, ਬੰਦੇ ਦੇ ਅੰਦਰ ਪ੍ਰਕਿਰਿਆ ਚੱਲ ਰਹੀ ਹੈ, ਦੁਖੀ ਹੋ ਰਿਹਾ। ਇਸ ਪ੍ਰਕਿਰਿਆ ਦੇ ਵਿੱਚੋਂ, ਇਸ ਜਨਮ ਮਰਨ ਦੇ ਵਿੱਚੋਂ ਕੀ ਨਿਕਲ ਰਿਹਾ? ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਬਸੈ ਮਨ ਮਾਹਿ। ਫਿੱਕੇ ਬੋਲ ਉਸ ਵੇਲੇ ਜ਼ੁਬਾਨ ਤੇ ਆਉਂਦੇ ਜੇ ਜਦੋਂ ਅੰਦਰੋਂ ਗੁਣ ਮਰ ਜਾਂਦੇ ਜੇ। ਆਖੋ ਵਾਹਿਗੁਰੂ, ਅੰਦਰਲਾ ਜਨਮ ਮਰਨ ਹੀ ਬੰਦੇ ਤੋਂ ਫਿੱਕੇ ਬੋਲ ਬੁਲਾਉਂਦਾ ਹੈ। ਸੋਚ ਕੇ ਦੇਖੋ, ਜੇ ਬੰਦੇ ਦੇ ਅੰਦਰੋਂ ਸਹਿਜ ਨਾ ਮਰੇ, ਸਹਿਨਸ਼ੀਲਤਾ ਨਾ ਮਰੇ, ਪੇਸ਼ੈਂਸ ਨਾ ਮਰੇ, ਇੰਜ ਕਹਿ ਲਓ ਕ੍ਰੋਧ ਦਾ ਜਨਮ ਨਾ ਹੋਵੇ, ਤੇ ਕੌੜੇ ਬੋਲ ਨਹੀਂ ਬੋਲੇਗਾ। ਆਖੋ ਵਾਹਿਗੁਰੂ, ਇੱਕ ਹੈ ਰੁੱਖੇ ਬੋਲ। ਰੁੱਖੇ ਬੋਲ ਉਦੋਂ ਬੋਲੇ ਜਾਂਦੇ ਜੇ ਜਦੋਂ ਨਿਮਰਤਾ ਮਰ ਜਾਂਦੀ ਜੇ, ਹਉਮੈ ਆ ਜਾਂਦੀ ਜੇ, ਹਉਮੈ ਵਿੱਚ ਰੁੱਖੇ ਬੋਲ ਬੋਲੇ ਜਾਂਦੇ। ਕੁਛ ਜੀਵਨ ਸਾਡੇ ਸਾਹਮਣੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਰਸਾਇਆ ਹੋਇਆ ਜੀਵਨ, ਬਾਬਾ ਸਾਹਿਬ ਬਾਬਾ ਬੁੱਢਾ ਜੀ। ਹਿਸਟਰੀ ਦੇ ਅੰਦਰ ਕਿਤੇ ਵੀ ਬਾਬਾ ਬੁੱਢਾ ਜੀ ਦੇ ਮੁੱਖ ਵਿੱਚੋਂ ਰੁੱਖੇ ਬੋਲ, ਕੌੜੇ ਬੋਲ ਸੁਣਾਈ ਨਹੀਂ ਦਿੱਤੇ। ਭਾਈ ਕਨ੍ਹਈਆ ਜੀ ਦੇ ਨਜ਼ਰਾਂ ਦੇ ਵਿੱਚ ਕਦੀ ਨਫ਼ਰਤ ਦਿਖਾਈ ਨਹੀਂ ਦਿੱਤੀ। ਸਤਿਗੁਰੂ ਕਹਿਣ ਲੱਗੇ, ਜਦੋਂ ਅੰਦਰ ਮਨ ਦੇ ਜਨਮ ਮਰਨ ਚੱਲਦਾ ਏ, ਫਿੱਕੇ ਬੋਲ ਬੋਲਦਾ ਏ, ਇਹ ਵਾਹਿਗੁਰੂ ਦੀ ਯਾਦ ਨੂੰ ਭੁੱਲ ਗਿਆ ਏ, ਵਾਹਿਗੁਰੂ ਦੇ ਪਿਆਰ ਨੂੰ ਭੁੱਲ ਗਿਆ। ਹੁਣ ਇਹਦੇ ਅੰਦਰ ਵਾਹਿਗੁਰੂ ਦਾ ਸਿਮਰਨ ਨਹੀਂ ਹੈ। ਉਹ ਵਾਹਿਗੁਰੂ ਦਾ ਸਿਮਰਨ ਦੇ ਅਰਥ ਨੇ ਯਾਦ, ਉਹ ਯਾਦ ਮਨ ਵਿੱਚ ਨਹੀਂ ਬਸੀ। ਸੱਚ ਜਾਣਿਓ, ਜਦੋਂ ਵੀ ਕ੍ਰੋਧ ਆਉਂਦਾ ਏ, ਉਦੋਂ ਇਹ ਗੱਲ ਭੁੱਲ ਚੁੱਕੇ ਹੁੰਦੇ ਹਾਂ ਕਿ ਸਰੀਰ ਵਾਹਿਗੁਰੂ ਦਾ ਹੈ। ਅਸੀਂ ਨਿਤ ਪੜ੍ਹਦੇ ਹਾਂ, ਜੀਉ ਪਿੰਡ ਸਭ ਤੇਰੀ ਰਾਸ। ਕੁਛ ਗੱਲਾਂ ਗੁਰੂ ਸਾਹਿਬ ਦੀਆਂ ਅਗਰ ਯਾਦ ਰਹਿ ਜਾਣਾ, ਅਰਦਾਸ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਸਦਾ ਇਹ ਯਾਦ ਬਣੀ ਰਹੇ। ਜਦੋਂ ਅਸੀਂ ਇਹ ਸ਼ਬਦ ਵਰਤਦੇ ਹਾਂ, ਸਾਰਿਆਂ ਅੰਦਰ ਵਾਹਿਗੁਰੂ ਦੀ ਜੋਤ ਹੈ, ਫਿਰ ਕਿਹਦੇ ਤੇ ਕ੍ਰੋਧ ਕਰਕੇ ਦੇਖਾਂਗੇ? ਜੇ ਸਰੀਰ ਵਾਹਿਗੁਰੂ ਦਾ ਹੈ, ਫਿਰ ਇਸ ਸਰੀਰ ਦੇ ਅੰਦਰ ਕ੍ਰੋਧ ਦੀ ਅੱਗ ਕਿੱਥੇ ਪੈਦਾ ਕਰਾਂਗੇ? ਸੱਚ ਇਹ ਹੈ, ਇਹ ਯਾਦ ਮਨ ਵਿੱਚ ਬਸੀ ਨਹੀਂ। ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਦੇ ਮਾਰੀਅਨ। ਮਾਰੀਅਨ ਪਾਸਟ ਟੈਂਸ, ਪਾਸਟ ਕੰਟੀਨਿਊ ਟੈਂਸ ਹੈ। ਹੁਣ ਸੱਚੇ ਗਿਆਨ ਤੋਂ ਬਿਨਾਂ, ਸੱਚੀਆਂ ਸਿੱਖਿਆਵਾਂ ਤੋਂ ਬਿਨਾਂ, ਗੁਰਬਾਣੀ ਗੁਰੂ ਤੋਂ ਬਿਨਾਂ, ਇਹਦੇ ਮਨ ਨੂੰ ਪੰਜ ਜਮਦੂਤਾਂ ਨੇ ਬਾਰ ਬਾਰ ਮਾਰਿਆ ਹੈ। ਆਖੋ ਵਾਹਿਗੁਰੂ, ਜਮਪੁਰ ਬੱਦੇ ਮਾਰੀਅਨ, ਮਾਰੇ ਜਾ ਰਹੇ ਹਨ ਇਹ ਮਨ। ਜੇ ਅਸੀਂ ਦੁਨੀਆਂ ਤੇ ਵਿਸ਼ਵਾਸ ਕਰੀਏ, ਕੱਲ ਮੈਂ ਇੱਕ ਸ਼ਬਦ ਵਰਤਿਆ ਸੀ ਤੇ ਉਹਨਾਂ ਨੇ ਤੇ ਸਾਨੂੰ ਜਮ ਹੋਰ ਕਿਹਾ ਹੈ, ਤੇ ਜਿਹੜੇ ਦੁਨੀਆਂ ਜਮਦੂਤ ਕਹਿੰਦੀ ਹੈ, ਨਾ ਉਹਨਾਂ ਨੇ ਦੇਖੇ ਨੇ ਤੇ ਨਾ ਸਾਨੂੰ ਦਿਸੇ ਨੇ, ਕਿਉਂਕਿ ਉਹ ਕਹਿੰਦੇ ਨੇ ਮਰਨ ਤੋਂ ਬਾਅਦ ਹੈ, ਪਿੱਛੇ ਵੀ ਮਰੇ ਹੋਵਾਂਗੇ ਕਿਸੇ ਦੇ, ਮੈਨੂੰ ਤੇ ਲੱਗਦਾ ਨਹੀਂ ਸਾਨੂੰ ਕਿਸੇ ਦੇ ਯਾਦ ਹੋਏਗਾ। ਹਾਂ, ਇੱਕ ਜਿਉਂਦੇ ਜੀ ਜਮਦੂਤ ਨੇ, ਜੇ ਗੁਰੂ ਤੇ ਭਰੋਸਾ ਕਰ ਲਈਏ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਇਹ ਪੰਜ ਜਮਦੂਤ ਅਸੀਂ ਸਾਰਿਆਂ ਨੇ ਦੇਖੇ ਨੇ। ਆਖੋ ਵਾਹਿਗੁਰੂ, ਕੋਈ ਵੀ ਐਸਾ ਨਹੀਂ ਹੈ ਜਿਹਨੇ ਕ੍ਰੋਧ ਰੂਪੀ ਜਮਦੂਤ ਨਹੀਂ ਦੇਖਿਆ। ਦੂਸਰੀ ਬੇਨਤੀ ਮੈਂ ਕਰ ਦੇਵਾਂ, ਇਹ ਜਮਦੂਤ ਬੰਦੇ ਨੂੰ ਇੱਕ ਸੈਕਿੰਡ ਵਿੱਚ ਸੁੱਟ ਦਿੰਦਾ ਹੈ। ਬੜਾ ਉੱਚਾ ਜੀਵਨ ਹੁੰਦਾ ਹੈ ਜਦੋਂ ਸਹਿਨਸ਼ੀਲਤਾ ਵਿੱਚ ਹੁੰਦਾ ਹੈ, ਬੜੇ ਆਨੰਦ ਵਿੱਚ ਹੁੰਦਾ ਹੈ ਜਦੋਂ ਸਹਿਨਸ਼ੀਲਤਾ ਵਿੱਚ ਹੁੰਦਾ ਹੈ। ਇੱਕ ਸੈਕਿੰਡ ਵਿੱਚ ਕ੍ਰੋਧ ਇਹਨੂੰ ਥੱਲੇ ਸੁੱਟ ਦਿੰਦਾ ਹੈ, ਤੇ ਹਰ ਬੰਦੇ ਨੇ ਇਸ ਕ੍ਰੋਧ ਰੂਪੀ ਜਮਦੂਤ ਦੀਆਂ ਮਾਰਾਂ ਖਾ ਕੇ ਦੇਖੀਆਂ ਨੇ। ਆਖੋ ਵਾਹਿਗੁਰੂ, ਹਰ ਬੰਦੇ ਨੇ ਦੇਖੀਆਂ ਨੇ। ਦੂਸਰੀ ਬਾਤ, ਇਹਨਾਂ ਪੰਜਾਂ ਜਮਦੂਤਾਂ ਨੇ ਸਾਡੇ ਸਾਹਮਣੇ ਦੁਨੀਆਂ ਤੇ ਵੀ ਹਮਲੇ ਕੀਤੇ ਨੇ, ਸਾਡੇ ਤੇ ਵੀ ਹਮਲੇ ਕੀਤੇ ਨੇ। ਜਿਸ ਘਰ ਵਿੱਚ ਰਹੇ ਹਾਂ, ਇਹ ਕ੍ਰੋਧ ਰੂਪੀ ਜਮਦੂਤ ਨੇ ਕਦੀ ਮਾਂ ਤੇ ਹਮਲਾ ਕੀਤਾ ਸੀ, ਜਦੋਂ ਮਾਂ ਦੇ ਮਨ ਨੂੰ ਸੁੱਟਿਆ ਸੀ, ਮਾਂ ਨੇ ਕੌੜੇ ਬੋਲ ਬੋਲ ਕੇ ਸਾਨੂੰ ਰਵਾਇਆ ਸੀ, ਤੇ ਜਦੋਂ ਸਾਨੂੰ ਇਸ ਕ੍ਰੋਧ ਰੂਪੀ ਜਮਦੂਤ ਨੇ ਸੁੱਟਿਆ ਸੀ, ਅਸੀਂ ਕੌੜੇ ਬੋਲ ਬੋਲ ਕੇ ਅਸੀਂ ਮਾਂ ਦਾ ਹਿਰਦਾ ਅਸੀਂ ਦੁਖਾਇਆ ਸੀ। ਘਰ ਦੇ ਮੈਂਬਰ ਇੱਕ ਦੂਸਰੇ ਦੇ ਹਿਰਦਿਆਂ ਨੂੰ ਚੋਟਾਂ ਮਾਰਦੇ ਜੇ ਕਦੋਂ, ਜਦੋਂ ਇਹ ਮਨ ਨੂੰ ਜਮਦੂਤ ਪੰਜ ਵਿਕਾਰ ਸੁੱਟ ਦਿੰਦੇ ਨੇ। ਜਮਪੁਰ ਬੱਧੇ ਮਾਰੀਆਂ ਮਾਰਾਂ ਪੈ ਰਹੀਆਂ ਨੇ। ਜਦੋਂ ਕੋਈ ਮਾਂ ਕਹਿੰਦੀ ਹੈ ਮੇਰਾ ਪੁੱਤ ਮੈਨੂੰ ਐਸੇ ਕੌੜੇ ਬੋਲ ਬੋਲਦਾ ਹੈ, ਬੇਟਾ ਮੇਰੀ ਬੱਸ ਕੋਈ ਨਹੀਂ ਚੱਲਦੀ, ਮੈਨੂੰ ਰੱਬ ਚੁੱਕ ਲਵੇ, ਮੈਂ ਇਹੋ ਜਿਹੇ ਬੋਲ 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 ਕੇ ਅੱਕ ਚੁੱਕੀ ਹੈ। ਖਿਆਲ ਕਰਿਓ ਉਸ ਮਾਂ ਨੂੰ ਕੈਸੀ ਮਾਰ ਪੈ ਰਹੀ ਹੈ। ਕ੍ਰੋਧ ਦੇ ਜਮਦੂਤ ਨੇ ਸੁੱਟਿਆ ਉਹਦੇ ਪੁੱਤ ਨੂੰ ਹੈ, ਦੁਖੀ ਮਾਂ ਵੀ ਹੋ ਰਹੀ ਆ। ਵਾਹਿਗੁਰੂ ਕਿਧਰੇ ਨਫ਼ਰਤ, ਕਿਧਰੇ ਹੰਕਾਰ, ਕਿਧਰੇ ਲੋਭ। ਕੋਈ ਕਹਿੰਦਾ ਹੈ ਜੀ ਸਾਡਾ ਰਿਸ਼ਤੇਦਾਰ ਹੀ ਸਾਨੂੰ ਧੋਖਾ ਦੇ ਗਿਆ, ਕੋਈ ਕਹਿੰਦਾ ਹੈ ਸਾਡੀ ਜਾਇਦਾਦ ਸਾਡੇ ਭਰਾ ਨੇ ਦਬਲੀ ਜੀ ਕਬਜ਼ਾ ਕਰ ਲਿਆ। ਹੈ ਕੀ ਹੈ? ਲੋਭ ਹੈ। ਆਖੋ ਵਾਹਿਗੁਰੂ ਇਹ ਜਿਹੜੇ ਪੰਜ ਜਮਦੂਤ ਨੇ ਸਤਿਗੁਰੂ ਕਹਿੰਦੇ ਇਸ ਮਨ ਨੂੰ ਸੁੱਟ ਰਹੇ ਨੇ, ਮਾਰਾਂ ਪੈ ਰਹੀਆਂ ਨੇ, ਲੋਕ ਦੁਖੀ ਹੋ ਰਹੇ ਨੇ। ਮੋਹ ਕਾਲ ਆਏ ਉੱਠ ਜਾ, ਜਿਸ ਵੇਲੇ ਮਰਦਾ ਏ ਹੁਣ ਕੁਛ ਨੀ ਖੱਟ ਕੇ ਗਿਆ। ਆਖੋ ਵਾਹਿਗੁਰੂ ਇੰਪ੍ਰੈਸ਼ਨ ਡਾਊਨ ਹੋ ਗਿਆ, ਦੁਨੀਆਂ ਭੁੱਲ ਜਾਂਦੀ ਜੇ। ਸਤਿਗੁਰੂ ਜੁਗਤ ਸਿਖਾਉਂਦੇ ਨੇ ਅਗਲੇ ਸ਼ਲੋਕ ਅੰਦਰ। ਪਹਿਲਾ ਸ਼ਲੋਕ ਗੁਰੂ ਅਮਰਦਾਸ ਸਾਹਿਬ ਜੀ ਦਾ, ਦੂਸਰਾ ਸ਼ਲੋਕ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਹੈ। ਮਹਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ। ਐ ਮਨਾ, ਜਿਹੜੀ ਸਿਚੁਏਸ਼ਨ ਦੇ ਵਿੱਚ ਤੈਨੂੰ ਵਾਹਿਗੁਰੂ ਭੁੱਲਦਾ ਏ ਉਹ ਸਿਚੁਏਸ਼ਨ ਨੂੰ ਤਿਆਗ ਦੇ, ਛੱਡ ਦੇ, ਆਦਤ ਛੱਡ ਦੇ। ਇਹ ਗੱਲ ਹੋਰ ਨੋਟ ਕਰਿਓ, ਜਦੋਂ ਬੰਦਾ ਸੁਣਦਾ ਹੈ ਨਾ ਗੁਰੂ ਤੋਂ ਸਤਸੰਗਤ ਦੇ ਵਿੱਚ, ਬੰਦਾ ਆਪਣੀਆਂ ਆਦਤਾਂ ਛੱਡਣੀਆਂ ਚਾਹੁੰਦਾ ਤੇ ਸ਼ਾਰਟਕੱਟ ਮਾਰਨਾ ਚਾਹੁੰਦਾ, ਸੋਚਦਾ ਮੈਂ ਅੱਜ ਸੁਣਿਆ ਤੇ ਅੱਜ ਹੀ ਆਦਤਾਂ ਛੱਡਦਿਆਂ। ਇੰਜ ਨਹੀਂ ਹੋਏਗਾ, ਇੰਜ ਕਦੀ ਨਹੀਂ ਛੱਡੀਆਂ ਜਾਂਦੀਆਂ। ਆਦਤਾਂ ਛੱਡਣ ਵਾਸਤੇ ਸਭ ਤੋਂ ਪਹਿਲਾਂ ਹੁੰਦਾ ਹੈ ਮੈਂਟਲੀ ਪ੍ਰਪੇਅਰ ਹੋਣਾ, ਪ੍ਰਪੇਅਰੇਸ਼ਨ। ਉਸ ਤੋਂ ਬਾਅਦ ਆਪਣੇ ਆਪ ਨਾਲ ਪ੍ਰੋਮਿਸ ਕਰਨਾ ਹੁੰਦਾ ਹੈ, ਪ੍ਰੋਮਿਸ ਕਰਨ ਤੋਂ ਬਾਅਦ ਪ੍ਰੈਕਟਿਸ ਕਰਨੀ ਹੁੰਦੀ ਹੈ, ਪ੍ਰੈਕਟਿਸ ਤੋਂ ਬਾਅਦ ਐਕਸਪੀਰੀਅੰਸ ਹੁੰਦਾ ਹੈ, ਐਕਸਪੀਰੀਅੰਸ ਤੋਂ ਬਾਅਦ ਫਿਰ ਐਕਸਪਰਟ ਹੁੰਦਾ ਹੈ। ਜਦੋਂ ਐਕਸਪਰਟ ਹੋ ਜਾਂਦਾ ਫਿਰ ਆਪਣੇ ਆਪ ਰੂਟੀਨ ਚੱਲ ਪੈਂਦਾ ਹੈ। ਪਹਿਲਾਂ ਤੇ ਫਾਈਂਡ ਆਊਟ ਕਰਨੀਆਂ ਪੈਣਗੀਆਂ ਮੈਂ ਕਿਹੜੀਆਂ ਆਦਤਾਂ ਛੱਡਣੀਆਂ ਨੇ। ਆਖੋ ਵਾਹਿਗੁਰੂ ਫਾਈਂਡ ਆਊਟ ਕਰਕੇ ਫਿਰ ਆਪਣੇ ਆਪ ਨਾਲ ਵਾਰੀ ਵਾਰੀ ਨਾਲ ਪ੍ਰੋਮਿਸ ਕਰਨਾ ਹੋਏਗਾ, ਉਹਦੇ ਲਈ ਅਰਦਾਸ ਕਰਨੀ ਵਾਹਿਗੁਰੂ ਦੇ ਅੱਗੇ। ਵਾਹਿਗੁਰੂ ਦਾ ਸਿਮਰਨ ਸਹਾਈ ਹੋਏਗਾ, ਅਰਦਾਸ ਮਦਦ ਕਰੇਗੀ, ਸੇਵਾ ਮਦਦ ਕਰੇਗੀ, ਗੁਰਬਾਣੀ ਪੜ੍ਹਨ ਨਾਲ ਮਨ ਮਜ਼ਬੂਤ ਹੋਏਗਾ। ਇਹ ਗੁਰੂ ਨੇ ਸਾਨੂੰ ਸਾਧਨ ਦੇ ਦਿੱਤੇ ਨੇ ਜਿਸ ਨਾਲ ਅਸੀਂ ਉਹ ਆਦਤਾਂ ਛੱਡ ਦਈਏ ਜਿਹੜੀਆਂ ਆਦਤਾਂ ਦੇ ਨਾਲ ਵਾਹਿਗੁਰੂ ਵਿਸਰ ਜਾਂਦੇ ਨੇ। ਗੁਰੂ ਸਾਹਿਬ ਨੇ ਸਾਨੂੰ ਇੱਕ ਤਰੀਕਾ ਦਿੱਤਾ, ਗੁਰਸਿੱਖਾ ਤੂੰ ਤਿੰਨ ਵਾਰੀ ਵਾਹਿਗੁਰੂ ਨੂੰ ਯਾਦ ਕਰ ਸਕਦਾ ਹੈ, ਤੂੰ ਆਪਣਾ ਸਕੈਜੂਅਲ ਬਣਾ ਲੈ, ਤਿੰਨ ਵੇਲੇ ਦਾ ਨਿਤਨੇਮ ਬਣਾ। ਸਵੇਰ ਵੇਲੇ ਦਾ ਨਿਤਨੇਮ, ਸ਼ਾਮ ਵੇਲੇ ਦਾ ਨਿਤਨੇਮ, ਸੌਣ ਵੇਲੇ ਦਾ ਨਿਤਨੇਮ। ਨਿਤਨੇਮੀ ਜਾਣਦੇ ਨੇ ਜਦੋਂ ਨਿਤਨੇਮ ਦਾ ਸਮਾਂ ਆਉਂਦਾ ਜੇ ਵਾਹਿਗੁਰੂ ਚੇਤੇ ਆ ਜਾਂਦੇ ਜੇ। ਬੰਦਾ ਕੰਮਾਂ ਧੰਦਿਆਂ ਵਿੱਚ ਭੁੱਲ ਵੀ ਜਾਵੇ ਤੇ ਜਦੋਂ ਨਿਤਨੇਮ ਦਾ ਸਮਾਂ ਆਇਆ ਉਸ ਵੇਲੇ ਵਾਹਿਗੁਰੂ ਯਾਦ ਆ ਗਏ। ਇੱਕ ਹੋਰ ਵੀ ਨੋਟ ਕਰਿਓ, ਆਪਾਂ ਸਾਰੇ ਫੈਮਿਲੀ ਲਾਈਫ ਜਿਉਂ ਰਹੇ ਹਾਂ, ਕਦੀ ਕਦਾਈ ਬੰਦਾ ਬਾਏ ਯਾਰ ਸਫ਼ਰ ਕਰ ਰਿਹਾ ਹੈ, ਉਹਦੇ ਬਾਣੀ ਯਾਦ ਨਹੀਂ ਹੈ, ਉਹਦੇ ਕੋਲ ਗੁਟਕਾ ਵੀ ਨਹੀਂ ਹੈ, ਉਧਰੋਂ ਨਿਤਨੇਮ ਦਾ ਟਾਈਮ ਹੋ ਗਿਆ, ਅੱਜ ਨਿਤਨੇਮ ਤੇ ਨਹੀਂ ਕਰ ਸਕਿਆ ਪਰ ਮਨ ਵਿੱਚ ਯਾਦ ਆਇਆ ਨਿਤਨੇਮ ਦਾ ਸਮਾਂ ਹੋ ਗਿਆ, ਮਨਾ ਮੈਂ ਨਿਤਨੇਮ ਨਹੀਂ ਕਰ ਸਕਿਆ, ਫਿਰ ਵੀ ਰੱਬ ਚੇਤੇ ਆ ਗਿਆ। ਆਖੋ ਵਾਹਿਗੁਰੂ, ਕਿਉਂਕਿ ਸਕੈਜੂਅਲ ਬਣ ਗਿਆ। ਇਸੇ ਤਰ੍ਹਾਂ ਗੁਰੂ ਦੀ ਸਤਸੰਗਤ ਵਿੱਚ ਆਵਣ ਦੇ ਨਾਲ ਵਾਹਿਗੁਰੂ ਚੇਤੇ ਆਉਂਦੇ ਜੀ। ਜਿਹੜੀ ਉਹ ਆਦਤ ਹੈ ਨਿਤਨੇਮ ਛੱਡ ਦੇਣ ਦੀ ਆਦਤ, ਹੋਰ ਬੜੀਆਂ ਆਦਤਾਂ ਨੇ। ਜਦੋਂ ਇਹ ਮਨ ਭੁੱਲ ਜਾਂਦਾ ਹੈ ਕਿ ਅੰਦਰ ਵਾਹਿਗੁਰੂ ਹਨ, ਜਦੋਂ ਇਹ ਮਨ ਭੁੱਲ ਜਾਂਦਾ ਹੈ ਵਾਹਿਗੁਰੂ ਨੇ ਇਤਨਾ ਕੁਛ ਦਿੱਤਾ ਹੈ, ਉਹ ਆਦਤਾਂ ਛੱਡ ਦੇ, ਉਹ ਰੀਤ ਛੱਡ ਦੇ ਪਿਆਰਿਆ। ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹਿ। ਪਿਆਰਿਆ, ਤੇਰੇ ਲਈ ਉਹ ਚੰਗਾ ਕੰਮ ਹੈ ਜਿਸ ਕਰਮ ਦੇ ਨਾਲ ਵਾਹਿਗੁਰੂ ਦੀਆਂ ਨਜ਼ਰਾਂ ਵਿੱਚ ਤੇਰੀ ਇੱਜ਼ਤ ਰਹਿ ਜਾਵੇ। ਆਖੋ ਵਾਹਿਗੁਰੂ। ਹੁਣ ਦੇਖਿਓ, ਬੱਚਿਆਂ ਦੇ ਅੰਦਰ ਕੁਛ ਆਦਤਾਂ ਐਸੀਆਂ ਨੇ ਜਿਨ੍ਹਾਂ ਆਦਤਾਂ ਕਰਕੇ ਮਾਪੇ ਬਹੁਤੇ ਖੁਸ਼ ਨਹੀਂ ਹੁੰਦੇ। ਅਗਰ ਉਹ ਆਪਣੀਆਂ ਆਦਤਾਂ ਛੱਡ ਦੇਣ ਫਿਰ ਮਾਪਿਆਂ ਦੀ ਅਸੀਸ ਮਿਲ ਜਾਂਦੀ ਹੈ। ਇਸੇ ਤਰ੍ਹਾਂ ਸਾਡੀਆਂ ਵੀ ਕੁਛ ਐਸੀਆਂ ਆਦਤਾਂ ਨੇ ਜਿਹੜੀਆਂ ਵਾਹਿਗੁਰੂ ਨੂੰ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ। ਪੰਜ ਤੇ ਆਪਣੇ ਅੰਦਰ ਪੱਕੀਆਂ ਵਸਾ ਲਈਏ, ਜਦੋਂ ਅੰਦਰ ਕ੍ਰੋਧ ਦੀ ਅੱਗ ਪੈਦਾ ਹੁੰਦੀ ਹੈ ਵਾਹਿਗੁਰੂ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ। ਜਦੋਂ ਵੀ ਅੰਦਰ ਹੰਕਾਰ ਪੈਦਾ ਹੋ ਜਾਵੇ ਵਾਹਿਗੁਰੂ ਨੂੰ ਕਦੀ ਚੰਗਾ ਨਹੀਂ ਲੱਗਦਾ। ਲੋਭ ਪੈਦਾ ਹੋ ਜਾਵੇ ਵਾਹਿਗੁਰੂ ਨੂੰ ਨਹੀਂ ਚੰਗਾ ਲੱਗੇਗਾ। ਪੰਜ ਵਿਕਾਰ ਸਮੇਂ ਸਮੇਂ ਤੇ ਹਮਲਾ ਕਰਦੇ ਜੇ, ਵਿਚਾਰ ਬਣਦੇ ਜੇ, ਉਹ ਵਿਚਾਰ ਵਾਹਿਗੁਰੂ ਨੂੰ ਚੰਗੇ ਨਹੀਂ ਲੱਗਦੇ। ਉਸ ਵੇਲੇ ਅਸੀਂ ਵਾਹਿਗੁਰੂ ਦੀਆਂ ਨਜ਼ਰਾਂ ਦੇ ਵਿੱਚ ਸਿਆਣੇ ਪੁੱਤਰ ਨਹੀਂ ਆ, ਸਿਆਣੀਆਂ ਧੀਆਂ ਨਹੀਂ ਆ। ਦੂਸਰੀ ਬਾਤ, ਇਸ ਮਨ ਨੂੰ ਕਦੋਂ ਉਹ ਆਦਤਾਂ ਚਿੰਬੜਦੀਆਂ ਨੇ ਉਹਦਾ ਸਭ ਤੋਂ ਵੱਧ ਪਤਾ ਬੰਦੇ ਨੂੰ ਆਪ ਹੁੰਦਾ ਹੈ। ਆਖੋ ਵਾਹਿਗੁਰੂ, ਉਹਨੂੰ ਆਪ ਪਤਾ ਹੈ। ਛੋਟੇ ਛੋਟੇ ਬੱਚਿਆਂ ਨੂੰ ਵੀ ਪਤਾ ਹੈ ਕਿ ਮੇਰੀ ਆਹ ਗੱਲ ਮੇਰੀ ਮੰਮੀ ਨੂੰ ਚੰਗੀ ਨਹੀਂ ਲੱਗਦੀ, ਇਹੀ ਕਾਰਨ ਹੈ। ਉਹ ਜਦੋਂ ਕਰਦਾ ਹੈ ਮੰਮੀ ਤੋਂ ਛੁਪਦਾ ਹੈ, ਮੰਮੀ ਨੂੰ ਪਤਾ ਨਾ ਲੱਗ ਜਾਵੇ, ਕਿਉਂਕਿ ਉਹਨੂੰ ਪਤਾ ਹੈ ਇਹ ਗੱਲ ਮੰਮੀ ਨੂੰ ਚੰਗੀ ਨਹੀਂ ਲੱਗਦੀ। ਉਹਨੂੰ ਪਤਾ ਹੈ ਮੇਰੀ ਆਹ ਗੱਲ ਮੇਰੇ ਪਿਤਾ ਨੂੰ ਚੰਗੀ ਨਹੀਂ ਲੱਗਦੀ, ਉਹ ਛੁਪ ਛੁਪ ਕੇ ਕਰਦਾ ਹੈ। ਤੇ ਜਦੋਂ ਪਾਪਾ ਆ ਜਾਂਦੇ ਨੇ, ਮੰਮੀ ਆ ਜਾਂਦੇ ਨੇ, ਆਪਣੇ ਆਪ ਨੂੰ ਸੁਚੇਤ ਹੋ ਜਾਂਦੇ ਨੇ, ਚੁੱਪ ਕਰੋ ਮੰਮੀ ਆ ਗਏ। ਇੱਕ ਛੋਟਾ ਜਿਹਾ ਬੱਚਾ ਜੋ ਮੈਂ ਅੱਖੀਂ ਦੇਖਿਆ, ਉਹਦੇ ਮਾਪੇ ਕਹਿੰਦੇ ਬੇਟਾ ਤੂੰ ਜ਼ਿਆਦਾ ਗੇਮ ਨਾ ਖੇਲਿਆ ਕਰ, ਤੂੰ ਸਵੇਰੇ ਅੱਧਾ ਘੰਟਾ ਕੰਪਿਊਟਰ ਗੇਮ ਖੇਲ ਲਈ ਹੈ, ਉਸ ਤੋਂ ਬਾਅਦ ਨਾ ਬਹੁਤੀ ਖੇਲਿਆ ਕਰੀ, ਐਤਵਾਰ ਨੂੰ ਸਵੇਰੇ ਖੇਲਿਆ, ਅੱਧੇ ਘੰਟੇ ਦੀ ਬਜਾਏ ਇੱਕ ਘੰਟਾ ਖੇਲਿਆ। ਮਾਂ ਕਹਿਣ ਲੱਗੀ ਬੇਟਾ ਗੱਲ ਸੁਣ, ਤੈਨੂੰ ਅੱਧਾ ਘੰਟਾ ਅਲਾਓ ਕੀਤਾ ਸੀ, ਤੂੰ ਇੱਕ ਘੰਟਾ ਖੇਲਿਆ, ਹੁਣ ਨਾ ਖੇਲੀ। ਦੁਪਹਿਰ ਵੇਲੇ ਮਾਂ ਬਾਹਰ ਚਲੀ ਗਈ, ਇਹ ਫਿਰ ਕੰਪਿਊਟਰ ਆਨ ਕਰ ਲਿਆ। ਹਲੇ ਖੇਲਣ ਲੱਗੇ ਹੀ ਸੀ, ਮਾਂ ਚਾਬੀ ਭੁੱਲ ਗਈ, ਵਾਪਸ ਆ ਗਈ। ਜਦੋਂ ਵਾਪਸ ਆ ਗਈ ਛੇਤੀ ਛੇਤੀ ਸ਼ਟ ਆਨ ਕਰਦਾ ਹੈ, ਕਿਉਂਕਿ ਪਤਾ ਹੈ ਮਾਂ ਨੂੰ ਚੰਗਾ ਨਹੀਂ ਲੱਗਦਾ। ਸੱਚ ਜਾਣਿਓ, ਹਰ ਬੰਦੇ ਨੂੰ ਪਤਾ ਹੈ ਮੇਰੀਆਂ ਆਹ ਆਦਤਾਂ ਮੇਰੇ ਗੁਰੂ ਨੂੰ ਚੰਗੀਆਂ ਨਹੀਂ ਲੱਗਦੀਆਂ। ਹਰ ਬੰਦੇ ਨੂੰ ਥੋੜਾ ਜਿਹਾ ਯਤਨ ਕੀਤੇ ਆ ਪਤਾ ਲੱਗ ਸਕਦਾ ਮੇਰੇ ਆਹ ਬੋਲ, ਆਹ ਵਿਚਾਰਾਂ, ਆਹ ਨਜ਼ਰ ਮੇਰੇ ਵਾਹਿਗੁਰੂ ਨੂੰ ਚੰਗੀ ਨਹੀਂ ਲੱਗਦੀ। ਜਿਹੜੀ ਚੰਗੀ ਨਹੀਂ ਲੱਗਦੀ, ਜਾ ਲਓ ਐਸੀ ਰੀਤ, ਉਸ ਆਦਤ ਨੂੰ ਸਾੜ ਦਿਓ, ਉਸ ਆਦਤ ਨੂੰ ਮੁਕਾ ਦਿਓ। ਫਿਰ ਮਨ ਨੂੰ ਵਾਹਿਗੁਰੂ ਦਾ ਪਿਆਰ ਜਾਗੇਗਾ, ਵਾਹਿਗੁਰੂ ਦੀ ਯਾਦ ਵਿੱਚ ਜਿਉਂਗਾ। ਉਹਦੇ ਵਾਸਤੇ ਇੱਕ ਤਰੀਕਾ ਪੌੜੀ ਅੰਦਰ ਸਤਿਗੁਰਾਂ ਦੱਸਿਆ ਹੈ, ਪੌੜੀ ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ। ਵਾਹਿਗੁਰੂ ਦੀ ਜੋਤ ਜੇ ਹਰ ਥਾਂ ਤੇ ਹੈ, ਸਾਡੇ ਅੰਦਰ ਵੀ ਹੈ, ਜ਼ਮੀਰ ਦੀ ਆਵਾਜ਼ ਬਣ ਕੇ ਸਾਨੂੰ ਬੋਲਦੀ ਹੈ, ਦੱਸਦੀ ਹੈ, ਤੂੰ ਧਿਆਨ ਰੱਖਿਆ ਕਰ ਉਸ ਵੱਲ, ਧਿਆਈ ਹੈ, ਤੂੰ ਉਹਦੀ ਗੱਲ ਮੰਨਿਆ ਕਰ, ਸੇਵੀ ਹੈ। ਵਾਹਿਗੁਰੂ ਦੇ ਹੁਕਮ ਮੰਨਣੇ ਹੀ ਵਾਹਿਗੁਰੂ ਦੀ ਸੇਵਾ ਕਰਨੀ ਹੈ, ਗੁਰੂ ਦੇ ਹੁਕਮ ਮੰਨਣੇ ਹੀ ਵਾਹਿਗੁਰੂ ਦੀ ਸੇਵਾ ਕਰਨੀ ਹੈ, ਤੂੰ ਯਾਦ ਰੱਖਿਆ ਕਰ। ਹਰ ਇੱਕੋ ਦਾਤਾ ਮੰਗੀ ਹੈ, ਮਨ ਚਿੰਦਿਆ ਪਾਈ ਹੈ। ਪਿਆਰਿਆ, ਜੇ ਮੰਗਣਾ ਗੁਰੂ ਤੋਂ ਤਾਂ ਇੱਕੋ ਇੱਕ ਮੰਗ ਮੰਗਿਆ ਕਰ, ਹੇ ਸਤਿਗੁਰੂ ਜੀ ਕਿਰਪਾ ਕਰੋ ਮੇਰੇ ਅੰਦਰ ਵਾਹਿਗੁਰੂ ਦੀ ਯਾਦ ਬਣੀ ਰਹੇ, ਸਤਿਗੁਰੂ ਜੀ ਬਖਸ਼ਿਸ਼ ਕਰੋ ਮੇਰੇ ਅੰਦਰ ਵਾਹਿਗੁਰੂ ਦਾ ਪਿਆਰ ਬਣਿਆ ਰਹੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਵਿੱਚ ਸਭ ਤੋਂ ਪਹਿਲੀ ਇਹ ਅਰਦਾਸ ਦੋ ਵਾਰੀ ਆਈ ਹੈ, ਹਰ ਗੁਰਸਿੱਖ ਰੋਜ਼ਾਨਾ ਸਵੇਰ ਵੇਲੇ ਦੇ ਨਿਤਨੇਮ ਵਿੱਚ ਪੜ੍ਹਦਾ ਹੈ। ਜਪਜੀ ਸਾਹਿਬ ਜੀ ਦੀ ਪੰਜਵੀਂ ਤੇ ਛੇਵੀਂ ਪੌੜੀ ਅੰਦਰ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਤਿਗੁਰੂ ਜੀ ਮੈਨੂੰ ਐਸੀ ਸੋਝੀ ਦੇ ਦਿਓ, ਮੈਨੂੰ ਐਸਾ ਗਿਆਨ ਦੇ ਦਿਓ, ਮੈਨੂੰ ਐਸੀ ਸਮਝ ਆ ਜਾਵੇ, ਮੇਰੇ ਮਨ ਵਿੱਚ ਐਸੀ ਭੁੱਖ ਜਾਗ ਪਵੇ, ਸਤਿਗੁਰੂ ਜੀ ਮੈਂ ਵਾਹਿਗੁਰੂ ਨੂੰ ਭੁੱਲਾਂ ਨਾ, ਤੇ ਕੈਸਾ ਕਮਾਲ ਦਾ ਕੌਤਕ ਹੈ। ਸਵੇਰੇ ਜਪਜੀ ਸਾਹਿਬ ਵਿਚ ਇਹ ਗੱਲ ਯਾਦ ਕਰਵਾਈ ਹੈ ਤੇ ਸ਼ਾਮੀ ਰਹਿਰਾਜ ਸਾਹਿਬ ਜੀ ਦੇ ਪਾਠ ਵਿਚ ਵੀ ਇਹ ਗੱਲ ਯਾਦ ਕਰਵਾ ਦਿੱਤੀ ਹੈ। ਸੋ ਕਿਉਂ ਬਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾ ਹੈ। ਉਹ ਕਿਉਂ ਭੁੱਲਾਂ ਜੇ ਗੁਰੂ ਕਾ ਗੁਰਸਿੱਖ ਪਿਆਰ ਵਿਚ ਆ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹੈ ਜਾਂ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਸੁਣਦਾ ਹੈ ਤੇ ਉੱਥੇ ਫਿਰ ਵਾਰ ਵਾਰ ਯਾਦ ਕਰਵਾਇਆ ਗਿਆ। ਸੋ ਕਿਉਂ ਬਿਸਰੈ ਜਿਨ ਸਭ ਕੁਛ ਦਿਆ, ਜਿਹਨੇ ਸਭ ਕੁਛ ਦਿੱਤਾ ਹੈ, ਉਹਦਾ ਦਿੱਤਾ ਹੋਇਆ ਸਰੀਰ ਵਰਤ ਰਹੇ ਹਾਂ, ਉਹਦਾ ਦਿੱਤਾ ਹੋਇਆ ਘਰ ਪਰਿਵਾਰ ਉਹਦੀਆਂ ਦਾਤਾਂ ਵਰਤ ਰਹੇ ਹਾਂ, ਮਾਪੇ ਵੀ ਉਸਨੇ ਦਿੱਤੇ ਨੇ, ਭੈਣ ਭਰਾ ਪੁੱਤਰ ਧੀਆਂ ਵੀ ਉਸਨੇ ਦਿੱਤੇ ਨੇ, ਇਹ ਰੁਜ਼ਗਾਰ ਵੀ ਉਸਨੇ ਦਿੱਤਾ ਹੈ, ਜ਼ਿੰਦਗੀ ਦੀਆਂ ਹਰ ਦਾਤਾਂ ਉਸਨੇ ਦਿੱਤੀਆਂ ਨੇ। ਸੱਚ ਇਹ ਹੈ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਕਹਿਣ ਲੱਗੇ ਮੇਰੇ ਕੋਲ ਮੇਰਾ ਆਪਣਾ ਹੈ ਹੀ ਨਹੀਂ, ਤੇ ਤੇਰਾ ਕਹਿਣ ਵਿੱਚ ਮੈਨੂੰ ਕਿਹੜਾ ਕੋਈ ਜ਼ੋਰ ਲੱਗਣਾ ਹੈ, ਸਿਰਫ ਮਨ ਨੇ ਮਨ ਹੀ ਲੈਣਾ ਹੈ, ਇਹਨੂੰ ਸਮਝ ਪੈ ਜਾਵੇ ਇਹਦੇ ਕੋਲ ਆਪਣਾ ਹੈ ਹੀ ਕੁਛ ਨਹੀਂ। ਸਾਡੇ ਚੋਂ ਕਿਸੇ ਦਾ ਐਕਸਪੀਰੀਅੰਸ ਜ਼ਿੰਦਗੀ ਵਿੱਚ ਕਦੀ ਹੋਇਆ ਹੋਵੇ ਕਿਰਾਏ ਤੇ ਰਹਿਣ ਦਾ? ਜਦੋਂ ਬੰਦਾ ਰੈਂਟ ਤੇ ਰਹਿੰਦਾ ਹੈ ਨਾ, ਬਿਸਤਰੇ ਤੇ ਨੀਂਦ ਤੇ ਆ ਜਾਂਦੀ ਜੇ, ਪਰ ਉਹਦਾ ਕਦੀ ਮਨ ਕਰੇ ਨਾ ਮੈਂ ਆਪਣੀਆਂ ਦੀਵਾਰਾਂ ਨੂੰ ਰੰਗ ਚੇਂਜ ਕਰਵਾ ਦਿਆਂ, ਨਹੀਂ ਕਰਵਾ ਸਕਦਾ ਕਿਉਂਕਿ ਪ੍ਰੋਪਰਟੀ ਕਿਸੇ ਦੀ ਹੈ। ਕਿਰਾਏ ਤੇ ਰਹਿਣ ਵਾਲੇ ਘਰ ਦੇ ਵਿੱਚ ਰਸੋਈ ਦੇ ਵਿੱਚ ਖਾਣਾ ਬਣਾਇਆ ਸਵਾਦ ਤੇ ਉਦਾਂ ਹੀ ਆਉਂਦਾ ਹੈ, ਪਰ ਜੇ ਉਹ ਚਾਹੇ ਕਿ ਮੈਂ ਇਹਦਾ ਸਟੋਵ ਇੱਧਰ ਕਰ ਦੇਵਾਂ, ਇਹਦੀ ਸ਼ਿੰਕ ਇੱਧਰਲੇ ਪਾਸੇ ਕਰ ਦੇਵਾਂ, ਇਹਦੀਆਂ ਟੂਟੀਆਂ ਇੱਧਰ ਕਰ ਦੇਵਾਂ, ਇਹ ਨਹੀਂ ਅਮੈਂਡਮੈਂਟ ਕਰ ਸਕਦਾ ਕਿਉਂਕਿ ਪ੍ਰੋਪਰਟੀ ਕਿਸੇ ਦੀ ਹੈ। ਵਾਹਿਗੁਰੂ। ਇੱਕ ਹੋਰ ਬਾਤ, ਘਰ ਦੇ ਵਿੱਚ ਬੱਚਾ ਹੈ, ਬੱਚੇ ਨੂੰ ਸਕੂਲ ਭੇਜਿਆ ਹੈ, ਸਕੂਲ ਵਿੱਚੋਂ ਪੜ੍ਹਨ ਸਿੱਖਿਆ ਹੈ, ਘਰ ਆ ਕੇ ਪੈਨਸਲ ਚੁੱਕੀ ਹੈ, ਪੈਨਸਲ ਦੇ ਨਾਲ ਦੀਵਾਰਾਂ ਤੇ ਲਕੀਰ ਮਾਰਨ ਲੱਗ ਪਿਆ ਹੈ, ਉਹ ਡਰਾਇੰਗ ਕਰਦਾ ਸੀ, ਪੇਂਟ ਕਰਦਾ ਸੀ, ਉਹਨੇ ਮੈਟ ਤੇ ਪੇਂਟ ਡੋਲ ਦਿੱਤਾ ਹੈ, ਓਹੋ ਚਿੰਤਾ ਲੱਗ ਗਈ ਹੈ ਘਰ ਦਾ ਮਾਲਕ ਕੀ ਕਹੇਗਾ। ਵਾਹਿਗੁਰੂ। ਬੱਚੇ ਨੂੰ ਝਿੜਕਿਆ ਹੈ, ਖਬਰਦਾਰ ਜੇ ਤੂੰ ਲਕੀਰ ਪਾਈ ਹੈ। ਹੁਣ ਆਪਣਾ ਘਰ ਹੁੰਦਾ ਬੱਚੇ ਨੂੰ ਕਿਉਂ ਝਿੜਕਦੇ, ਤੂੰ ਲਕੀਰਾਂ ਪਾਉਣ ਵਾਲਿਆ ਜਿੰਨੀਆਂ ਮਰਜ਼ੀ ਪਾ ਲੈ, ਕਿਉਂਕਿ ਆਪਣੇ ਘਰ ਵਿੱਚ ਦੁੱਖ ਨਹੀਂ ਹੈ। ਮੇਰੇ ਯਾਦ ਹੈ ਕਿ ਘਰ ਦੇ ਵਿੱਚ ਨਾ ਇੱਕ ਬੱਚਾ 18 ਸਾਲਾਂ ਬਾਅਦ ਹੋਇਆ, ਇੱਕ ਕੱਪ ਚੁੱਕਿਆ ਚੀਨੀ ਦਾ, ਹੱਥ ਚੋਂ ਡਿੱਗ ਪਿਆ, ਮੰਮੀ ਝਿੜਕਣ ਲੱਗੀ, ਇਹ ਕੀ ਕੀਤਾ ਹੈ? ਕੋਲ ਬੈਠੀ ਦਾਦੀ ਕਹਿਣ ਲੱਗੀ ਨਾ ਝਿੜਕ ਇਸ ਨੂੰ, ਸ਼ੁਕਰ ਹੈ ਘਰ ਵਿੱਚ ਕੋਈ ਭਾਂਡੇ ਭੰਨਣ ਵਾਲਾ ਤੇ ਆਇਆ। ਖੋ ਵਾਹਿਗੁਰੂ। ਬੱਚੇ ਨਾਲ ਪਿਆਰ ਹੁੰਦਾ ਜੇ, ਇਸੇ ਤਰ੍ਹਾਂ ਇਹ ਮਨ ਜੇ ਵਾਹਿਗੁਰੂ ਦੀਆਂ ਦਾਤਾਂ ਵਰਤ ਰਿਹਾ ਹੈ ਤੇ ਇਹਨੂੰ ਕਿਸੇ ਲਿਮਿਟ ਵਿੱਚ ਰਹਿਣਾ ਪਵੇਗਾ, ਜਿਵੇਂ ਕਿਰਾਏ ਦੇ ਮਕਾਨ ਵਿੱਚ ਲਿਮਿਟ ਵਿੱਚ ਰਹਿਣਾ ਪੈਂਦਾ ਨਾ, ਆਪਣੀ ਮਰਜ਼ੀ ਨਹੀਂ ਚੱਲਦੀ ਉੱਥੇ, ਕੋਈ ਅਮੈਂਡਮੈਂਟ ਨਹੀਂ ਉੱਥੇ ਕਰ ਸਕਦਾ। ਇਸੇ ਤਰ੍ਹਾਂ ਵਾਹਿਗੁਰੂ ਦੇ ਬਣਾਏ ਹੋਏ ਇਸ ਘਰ ਵਿੱਚ, ਵਾਹਿਗੁਰੂ ਦੇ ਦਿੱਤੇ ਹੋਏ ਸਰੀਰ ਤੇ ਉਹਦੀਆਂ ਦਾਤਾਂ ਰਾਹੀਂ ਯਾਦ ਰੱਖਣਾ ਮਨ ਅੰਦਰ, ਤੇ ਜੇ ਮੰਗਣਾ ਗੁਰੂ ਤੋਂ ਤੇ ਇਹ ਮੰਗਣਾ ਦਾਤੇ ਦੀ ਯਾਦ ਨਾ ਭੁੱਲੇ, ਦਾਤੇ ਦਾ ਪਿਆਰ ਨਾ ਭੁੱਲੇ। ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ, ਇੱਕ ਦੂਸਰਾ ਪਾਸਾ ਹੈ, ਦੂਸਰਾ ਪਾਸਾ ਉਹ ਕਿਹੜਾ ਹੈ? ਦੁਨੀਆਂ ਦੇ ਸਵਾਦ, ਦੁਨੀਆਂ ਦੇ ਰਸ। ਪਿਆਰਿਆ, ਮੰਗਣਾ ਤੇ ਕੇਵਲ ਗੁਰੂ ਤੋਂ ਮੰਗਣਾ, ਤੇ ਮੰਗਣਾ ਕੀ ਹੈ? ਮੰਗਣਾ ਤਾਂ ਸੱਚ ਇੱਕ ਜਿਸ ਤੁਸ ਦੇਵਾਂ ਆਪ, ਵਾਹਿਗੁਰੂ ਦੀ ਯਾਦ ਮੰਗੀਏ। ਰਾਏ ਬੁਲਾਰ ਮਹਿਤਾ ਕਾਲੂ ਨੂੰ ਕਹਿੰਦਾ ਤੂੰ ਬੰਦਗੀ ਚ ਕੀ ਮੰਗਦਾ ਹੁੰਦਾ? ਕਹਿੰਦਾ ਰੱਬ ਦਾ ਦਿੱਤਾ ਸਭ ਕੁਛ ਹੈ, ਪੁੱਤਰਾਂ ਵਰਗੀ ਧੀ ਹੈ, ਮੈਂ ਤੇ ਮੰਗਦਾ ਹੁੰਦਾ ਪਰਮਾਤਮਾ ਤੂੰ ਹੀ ਮੇਰੇ ਘਰ ਵਿੱਚ ਆ ਜਾ। ਉਲਟਾ ਮਹਿਤਾ ਕਾਲੂ ਰਾਏ ਬੁਲਾਰ ਨੂੰ ਪੁੱਛਦਾ ਤੂੰ ਕੀ ਮੰਗਦਾ ਹੁੰਦਾ? ਕਹਿਣ ਲੱਗਾ ਮੈਂ ਤੇਰੇ ਤੋਂ ਬੜੀ ਵੱਡੀ ਚੀਜ਼ ਮੰਗਦਾ। ਮਹਿਤਾ ਕਾਲੂ ਹੈਰਾਨ ਹੈ, ਮੈਂ ਰੱਬ ਨੂੰ ਮੰਗ ਰਿਹਾ ਤੋਂ ਵੱਡੀ ਚੀਜ਼ ਕੀ ਹੋਈ? ਰਾਏ ਬੁਲਾਰ ਕਹਿਣ ਲੱਗਾ, ਮੈਂ ਮੰਗਦਾ ਪਰਮਾਤਮਾ ਤੂੰ ਜਿੱਥੇ ਵੀ ਆਵੇ ਮੈਨੂੰ ਅੱਖਾਂ ਦੇ ਦੀ, ਮੈਂ ਪਰਖ ਲਵਾਂ ਆਖੋ ਵਾਹਿਗੁਰੂ। ਮੰਗਦਾ ਰਿਹਾ ਰਾਏ ਬੁਲਾਰ, ਮੈਨੂੰ ਅੱਖਾਂ ਮਿਲ ਜਾਣ, ਮਿਲ ਗਈਆਂ ਬੇਬੇ ਨਾਨਕੀ ਨੂੰ, ਪਹਿਚਾਣਿਆ ਬੇਬੇ ਨਾਨਕੀ ਨੇ। ਵਾਹਿਗੁਰੂ ਤੇ ਸਾਡੇ ਅੰਦਰ ਹੈ, ਹਰ ਥਾਂ ਤੇ ਹੈ, ਦੇਖਣ ਵਾਲੀਆਂ ਅੱਖਾਂ ਗੁਰੂ ਤੋਂ ਮਿਲਦੀਆਂ ਨੇ, ਉਹ ਗਿਆਨ ਹੈ, ਗਿਆਨ ਦੀਆਂ ਅੱਖਾਂ। ਇਹੀ ਮੰਗੀਏ, ਜਿਨ ਸੇਵਿਆ ਤਿੰਨ ਫਲ ਪਾਇਆ, ਤਿਸ ਜਨ ਕੀ ਸਭ ਭੁੱਖ ਗਵਾਈਐ। ਜਿਨ੍ਹਾਂ ਨੇ ਗੁਰੂ ਦੇ ਹੁਕਮਾਂ ਨੂੰ ਮੰਨਿਆ, ਵਾਹਿਗੁਰੂ ਦੇ ਹੁਕਮਾਂ ਨੂੰ ਮੰਨਿਆ, ਉਹ ਵਾਹਿਗੁਰੂ ਨੂੰ ਸਰੈਂਡਰ ਹੋ ਗਏ, ਉਹਨਾਂ ਦੀ ਹਰ ਤਰ੍ਹਾਂ ਦੀ ਭੁੱਖ ਮਿਟ ਗਈ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਸਤਿਗੁਰੂ ਕਹਿੰਦੇ, ਮੈਂ ਉਹਨਾਂ ਤੋਂ ਬਲਿਹਾਰ ਜਾਣਾ। ਨਾਨਕ ਤਿੰਨ ਵਿਟੋਂ ਵਾਰਿਆ, ਜਿਨ ਅਨ ਦਿਨ ਹਿਰਦੈ ਹਰ ਨਾਮ ਧਿਆਈਐ। ਜਿਹੜੇ ਹਰ ਵੇਲੇ ਜਿਨ੍ਹਾਂ ਦੇ ਹਿਰਦੇ ਵਿੱਚ ਯਾਦ ਬਣੀ ਰਹਿੰਦੀ ਜੇ, ਵਾਹਿਗੁਰੂ ਦੀਆਂ ਬਖਸ਼ਿਸ਼ਾਂ ਦਾ ਪਿਆਰ ਬਣਿਆ ਰਹਿੰਦਾ ਹੈ, ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਦਾ ਪਿਆਰ ਬਣਿਆ ਰਹਿੰਦਾ ਹੈ, ਉਹ ਹਰ ਵੇਲੇ ਇਸ ਗੱਲ ਦਾ ਧਿਆਨ ਰੱਖ ਕੇ ਸ਼ੁਕਰਾਨੇ ਵਿੱਚ ਜਿਉਂਦੇ ਜੇ, ਵਾਹਿਗੁਰੂ ਦੇ ਪਿਆਰ ਵਾਹਿਗੁਰੂ ਦੇ ਸਿਮਰਨ ਵਿੱਚ ਜਿਉਂਦੇ ਜੇ, ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਗੁਰੂ ਰਹਿਮਤ ਕਰਨ ਸਾਡੇ ਵਿੱਚ ਵੀ ਇਹ ਗੁਣ ਆ ਜਾਵੇ, ਸਾਨੂੰ ਵੀ ਗੁਰੂ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਜਿਉਣ ਦੀ ਯੋਗਤ ਆ ਜਾਵੇ, ਤਾਂ ਕਿ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਮੁਖਵਾਕ ਹਿਰਦੇ ਤੇ ਨਿਵਾਸ ਕਰ ਜਾਵੇ। ਫੁੱਲ ਚੁੱਕ ਦੀ ਖਿਮਾ ਜੀ, ਫਤਿਹ ਦੀ ਸਾਂਝ ਕਰਕੇ ਅਸੀਸਾਂ ਦੇ ਕੇ ਨਿਵਾਜਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।